Bundle. Esto lava front load washer and dryer, energy saver, energy star. The TV section is Sony, Samsung, Panasonic, Sharp. Her size se her brand da TV with the lowest prices in the town. Sirf Brampton TV and Appliances te. Brampton TV and Appliances 801 Bowie Drive West, Brampton. Ya call karo 905-450-2828 905-450-2828.
ਜਾ ਕੇ ਦੱਸ ਰਹੇ ਹਾਂ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ, ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰੀਏ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadian from the last 20 years for all their individual investments and insurance needs, financial planning, and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Goodrich, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਠੰਡ ਤੋਂ ਬਚ ਕੇ ਚੱਲ ਰਹੇ ਹੋ? ਚਲੋ ਠੀਕ ਆ, ਠੀਕ ਹੀ ਹੋਣੇ ਚਾਹੀਦੇ ਹੋ ਜੀ। ਛੁੱਟੀਆਂ ਦਾ ਮੌਸਮ ਆ ਜਿਹੜਾ ਸ਼ੁਰੂ ਹੋ ਗਿਆ। ਪਟਾਕੇ ਤਾਂ ਕ੍ਰਿਸਮਸ 'ਤੇ ਪੈਣੇ ਚਾਹੀਦੇ ਸੀ, ਇੱਧਰ ਪਾਰਲੀਮੈਂਟ 'ਚ ਪਹਿਲਾਂ ਹੀ 2 ਪਟਾਕੇ ਪੈ ਗਏ ਆ। ਇੱਕ ਜਿਹੜੇ ਹਾਊਸਿੰਗ ਮਿਨਿਸਟਰ ਸੀ ਉਹਨਾਂ ਨੇ ਪਟਾਕਾ ਪਾਤਾ, ਤੇ ਇੱਕ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਸੀ ਕ੍ਰਿਸਟੀਆ ਫਰੀਲੈਂਡ, ਇਹ ਮੈਡਮ ਨੇ ਵੀ ਰਿਜ਼ਾਈਨ ਕਰਤਾ। 2 ਪਟਾਕੇ ਪੈ ਗਿਆ। ਬਹੁਤ ਅਹਿਮ ਇਹ ਮਹਿਕਮੇ ਹੁੰਦੇ ਨੇ, ਘਰਾਂ ਦਾ ਮਹਿਕਮਾ ਤੇ ਘਰ ਜਿਹੜੇ ਪੈਸੇ ਦੇ ਨਾਲ ਚੱਲਦੇ ਆ ਉਹ ਮਹਿਕਮਾ, ਤੇ ਦੋਨਾਂ ਨੇ ਕਰਤਾ ਜੀ ਰਿਜ਼ਾਈਨ। ਫਾਈਨੈਂਸ ਵੱਲ ਤਾਂ ਬਾਅਦ ਵਾਲੇ ਪਾਸੇ ਆਉਣੇ ਆ, ਤੇ ਇੱਕ ਜਿਹੜੀ ਕਾਮਨ ਸਟੇਟਮੈਂਟ ਇੱਥੋਂ ਦੇ ਪੋਲੀਟੀਸ਼ੀਅਨ ਦਿੰਦੇ ਨੇ ਨਾ ਉਹ ਦਿੱਤੀ ਹੈ ਜਿਹੜੇ ਹਾਊਸਿੰਗ ਮਿਨਿਸਟਰ ਸੇਨ ਫਰੇਜ਼ਰ ਨੇ, ਉਹ ਕਹਿੰਦੇ ਵੀ ਉਹ ਦੁਬਾਰਾ ਵੀ ਨਹੀਂ ਖੜਨਗੇ ਕਿਉਂਕਿ ਉਹਨਾਂ ਨੇ ਫੈਮਿਲੀ ਨਾਲ ਟਾਈਮ ਬਿਤਾਉਣਾ। ਇਹ ਜਿਹੜਾ ਪੋਲੀਟੀਸ਼ੀਅਨ ਸਟੇਟਮੈਂਟ ਦਿੰਦੇ ਨੇ ਨਾ, ਜਦੋਂ ਕੋਈ ਚੱਕਰ ਪੈ ਜੇ ਫਿਰ ਇਹਨਾਂ ਨੂੰ ਫੈਮਿਲੀ ਯਾਦ ਆ ਜਾਂਦੀ ਹੈ, ਕਹਿੰਦੇ ਜੀ ਫੈਮਿਲੀ ਨਾਲ ਟਾਈਮ ਬਿਤਾ ਦਾਂਗੇ, ਉਂਝ ਜਿਵੇਂ ਫੈਮਿਲੀ ਦੀ ਕੋਈ ਅਹਿਮੀਅਤ ਨਾ ਹੋਵੇ। ਫੈਮਿਲੀਜ਼ ਲਈ ਘਰ ਬਣਾ ਕੇ ਦੇਣੇ ਨੇ, ਮਤਲਬ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਮੈਂ ਪਹਿਲਾਂ ਵੀ ਫੈਮਿਲੀ ਦਾ ਖਿਆਲ ਕਰਦਾ ਰਿਹਾ, ਹੁਣ ਵੀ ਫੈਮਿਲੀ ਦਾ ਖਿਆਲ ਕਰੂੰਗਾ, ਕੋਈ ਨਹੀਂ ਆਪਣੀ ਫੈਮਿਲੀ ਦਾ ਖਿਆਲ ਕਰੂੰਗਾ। ਪਰ ਜਿਹੜਾ ਉਹ ਐਸਕੇਪ ਰੂਟ ਲੱਭ ਲੈਂਦੇ ਨੇ ਨਾ, ਆਪਣੇ ਪਹਿਲਾਂ ਵੀ ਇੱਕ ਮਿਸਟਰ ਬੈਂਸ ਸੀ ਜਿਹੜੇ ਸਾਡੇ ਇੱਥੋਂ ਐਮ ਪੀ ਸੀ ਜਿਹੜੇ, ਉਹਨਾਂ ਨੇ ਵੀ ਕਹਿੰਦੇ ਜਦੋਂ ਰਿਜ਼ਾਈਨ ਕੀਤਾ ਸੀ ਨਾ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੈਂ ਫੈਮਿਲੀ ਟਾਈਮ ਆ ਜਿਹੜਾ ਮੈਨੂੰ ਚਾਹੀਦਾ ਹੁਣ। ਵੀ ਭਾਈ ਜੇ ਫੈਮਿਲੀ ਟਾਈਮ ਚਾਹੀਦਾ ਤਾਂ ਚੋਣਾਂ 'ਚ ਨਾ ਖੜੇ ਹੋਇਆ ਕਰੋ, ਫਿਰ ਪਹਿਲਾਂ ਸੋਚਿਆ ਕਰੋ ਫੈਮਿਲੀ ਟਾਈਮ ਬਾਰੇ। ਹੁਣ ਜਿਹਨੇ 8 ਘੰਟੇ ਲਾਉਣੇ ਨੇ ਕੰਮ ਤੇ, ਹਰੇਕ ਬੰਦੇ ਨੇ ਫੈਮਿਲੀ ਤਾਂ ਉਹਦੀ ਵੀ ਹੈ, ਤੇ ਮੈਂ ਉਮੀਦ ਕਰਦਾ ਵੀ ਇਹ ਵੀ 8 ਕੁ ਘੰਟੇ ਹੀ ਲਾਉਂਦੇ ਨੇ, ਉਹ ਵੀ ਮੌਜ ਮੇਲਾ ਹੀ ਹੁੰਦਾ ਪਾਰਲੀਮੈਂਟ ਦੇ ਵਿੱਚ, ਕੋਈ ਏਡੀ ਬਾਹਲੀ ਬੋਝ ਵਾਲੀ ਗੱਲ ਨਹੀਂ ਹੁੰਦੀ। ਜੇ ਬਾਕੀ ਬੰਦੇ 8 ਘੰਟੇ ਲਾ ਕੇ ਫੈਮਿਲੀ ਟਾਈਮ ਵਧੀਆ ਬਿਤਾਉਂਦੇ ਨੇ ਤੇ ਫਿਰ ਪੋਲੀਟੀਸ਼ੀਅਨਸ ਨੂੰ ਕੀ ਹੁੰਦਾ? ਉਹਨਾਂ ਨੂੰ ਵੀ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਆ। ਪਰ ਜਿੰਨਾ ਕੁ ਮਸਲਾ ਜਿਹੜਾ ਇਹ ਘਰਾਂ ਦਾ ਤੇ ਆਰਥਿਕਤਾ ਦਾ ਜਿੱਥੇ ਕਿ ਜਾ ਕੇ ਖੜ ਗਿਆ, ਖੁੱਭ ਗਿਆ, ਤੇ ਉਹ ਵਾਕਿਆ ਹੀ ਚਿੰਤਾਜਨਕ ਆ ਜੀ। ਆਰਥਿਕਤਾ ਦਾ ਮੁੱਦਾ ਬਹੁਤ ਗੰਭੀਰ ਆ, ਹਾਲਾਂਕਿ ਸਾਰਾ ਕੁਝ ਇਹ ਪਾਰਟੀ ਲੀਡਰ ਤੋਂ ਹੀ ਚੱਲਦਾ, ਉਹੀ ਪਾਰਟੀ ਲੀਡਰ ਆ ਜਿਹੜਾ ਉਹਦੇ ਕਹੇ ਉਹਦੀਆਂ ਇੰਸਟਰਕਸ਼ਨ ਤੇ ਹੀ ਸਾਰਾ ਕੁਝ ਹੁੰਦਾ। ਪਰ ਵਾਕਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਜੀ। ਅਜੇ ਤਾਂ ਕਹਿੰਦੇ ਮਸਲਾ ਆਇਆ ਨੀਗਾ, ਜਦੋਂ ਵੀ ਗੱਲ ਚੱਲਦੀ ਹੈ ਟੈਰਿਫਸ ਦੀ ਗੱਲ ਚੱਲ ਪੈਂਦੀ ਹੈ ਵੀ ਆਉਣ ਵਾਲੇ, ਕ੍ਰਿਸਟੀਆ ਫਰੀਲੈਂਡ ਨੇ ਵੀ ਇਹੀ ਗੱਲ ਕਹੀ ਆ ਟੇਢੇ ਮੇਢੇ ਤਰੀਕੇ ਦੇ ਨਾਲ। ਮੈਨੂੰ ਤਾਂ ਐਂ ਲੱਗਦਾ ਵੀ ਟੈਰਿਫ ਅਜੇ ਲੱਗੇ ਹੈ ਨਹੀਂ, ਡਰਨ ਪਹਿਲਾਂ ਲੱਗ ਗਏ ਲੋਕ। ਕੋਈ ਨਹੀਂ ਜੀ, ਸੰਕਟ ਆਉਂਦੇ ਹੁੰਦੇ ਨੇ, ਦਲੇਰ ਲੋਕ ਸੰਕਟ ਦਾ ਮੁਕਾਬਲਾ ਕਰਦੇ ਨੇ, ਸੰਕਟ ਬਾਰੇ ਸਿਰਫ ਗੱਲਾਂ ਕਰ ਕਰਕੇ ਪਹਿਲਾਂ ਹੀ ਉਹਨਾਂ ਦਾ ਬਲੱਡ ਪ੍ਰੈਸ਼ਰ ਘਟੀ ਵਧੀ ਨਹੀਂ ਜਾਂਦਾ। ਮੈਨੂੰ ਤਾਂ ਐਂ ਲੱਗਣ ਲੱਗ ਗਏ ਟੈਰਿਫ ਦੀ, ਟਰੰਪ ਸਾਹਿਬ ਦੇ ਟੈਰਿਫ ਦੀ ਗੱਲ ਸੁਣ ਕੇ ਪਹਿਲਾਂ ਹੀ ਬਲੱਡ ਪ੍ਰੈਸ਼ਰ ਥੱਲੇ ਨੂੰ ਜਾਣ ਲੱਗ ਗਿਆ ਕੈਨੇਡੀਅਨ ਪੋਲੀਟੀਸ਼ੀਅਨਸ ਦਾ। ਐਡੀ ਵੀ ਨਹੀਂ ਕੋਈ ਗੱਲ, ਠੀਕ ਹੈ ਪੈਣਾ ਆਰਥਿਕਤਾ ਤੇ ਅਸਰ ਜੇ ਟੈਰਿਫ ਲੱਗਦੇ ਨੇ, ਪਰ ਸਵਾਲ ਤਾਂ ਇਹ ਪੈਦਾ ਹੁੰਦਾ ਨਾ, ਕੈਨੇਡਾ G7 ਕੰਟਰੀ ਦੇ ਵਿੱਚ ਹੈ, ਡਿਵੈਲਪਡ ਕੰਟਰੀ ਹੈ ਕੈਨੇਡਾ, ਇਹਨੂੰ ਦੁਨੀਆਂ ਦਾ ਸਵਰਗ ਕਿਹਾ ਜਾਂਦਾ, ਤੇ ਜੇ ਮਾੜੀ ਜੀ ਬਾਹਰਲੀ ਪ੍ਰੋਬਲਮ ਦੇ ਨਾਲ ਕੈਨੇਡਾ ਦੀ ਇਕਾਨਮੀ ਹਿੱਲ ਜਾਂਦੀ ਹੈ ਤੇ ਆਮ ਦੇਸ਼ਾਂ ਦਾ ਫਿਰ ਕੀ ਬਣੂਗਾ? ਕਿਤੇ ਇਹਦੀਆਂ ਜੜਾਂ ਜਿਹੜੀਆਂ ਇਹਦੀਆਂ ਰੂਟਸ ਇਸ ਗੱਲ 'ਚ ਤਾਂ ਨਹੀਂ ਪਈਆਂ ਬਈ ਹੁਣ ਤੱਕ ਕੈਨੇਡਾ 'ਚ ਤਰੀਕੇ ਦੇ ਨਾਲ ਡਿਵੈਲਪਮੈਂਟ ਹੋਣੀ ਚਾਹੀਦੀ ਸੀ, ਸੈਲਫ ਡਿਪੈਂਡੈਂਟ ਹੋਣਾ ਚਾਹੀਦਾ ਸੀ ਕੈਨੇਡਾ, ਬਾਹਰੋਂ ਉਹਦੀ ਉਹਨੂੰ ਜਿਹੜੀ ਸਪੋਰਟ ਮਿਲਦੀ ਹੈ ਉਹਦੇ ਤੇ ਨਿਰਭਰ ਨਾ ਹੁੰਦਾ, ਇੰਡਸਟਰੀਅਲ ਹੱਬ ਬਣਿਆ ਹੁੰਦਾ ਕੈਨੇਡਾ, ਇੱਕ ਕੈਨੇਡਾ ਦੇ ਬਣਦੇ ਸਮਾਨ ਦੀ ਦੁਨੀਆਂ ਭਰ ਦੇ ਵਿੱਚ ਡਿਮਾਂਡ ਹੁੰਦੀ, ਕੈਨੇਡਾ ਦੇ ਹਾਲਾਤ ਬੜੇ ਵਧੀਆ ਰਹੇ ਨੇ, ਹੁਣ ਵੀ ਵਧੀਆ ਹੀ ਨੇ, ਐਡੀ ਕੋਈ ਗੱਲ ਨਹੀਂ ਹੈਗੀ, ਠੀਕ ਆ, ਬੰਦੇ ਦਾ ਸਰੀਰ ਵੀ ਕਿਤੇ ਬਿਮਾਰ ਠਮਾਰ ਹੋ ਜਾਂਦਾ, ਕਈ ਵਾਰੀ ਸਰੀਰ ਬਿਮਾਰ ਠਮਾਰ ਨਾ ਹੋਇਆ ਹੋਵੇ ਬੰਦੇ ਨੂੰ ਵੈਸੇ ਇਨਸਾਨ ਨੂੰ ਲੱਗਦਾ ਵੀ ਮੈਂ ਥੋੜਾ ਜਿਹਾ ਠੀਕ ਨਹੀਂ, ਉਹਦੀ ਚਾਲ ਢਿੱਲੀ ਪੈ ਜਾਂਦੀ ਹੈ, ਐਡੀ ਕੋਈ ਗੱਲ ਨਹੀਂ ਹੈਗੀ, ਪਰ ਸਮੱਸਿਆ ਤਾਂ ਮਤਲਬ ਇਸ ਇਹ ਹੈ ਕਿ ਸਾਡੇ ਪੋਲੀਟੀਸ਼ੀਅਨਸ ਦਾ ਰੋਲ ਕੀ ਹੈ ਬਈ, ਜਿਹੜਾ ਦੇਸ਼ ਦੁਨੀਆਂ ਦੀ, ਮੈਂ ਤਾਂ ਕਹਿੰਦਾ ਜੀ ਮਹਾਂਸ਼ਕਤੀ ਬਣਨਾ ਚਾਹੀਦਾ ਸੀ, ਏਰੀਏ ਪੱਖੋਂ ਦੇਖੋ ਕੈਨੇਡਾ, ਕੈਨੇਡਾ ਜਿਹੜਾ ਉਹ ਕਿੱਡਾ ਵੱਡਾ ਏਰੀਆ ਉਹਦਾ, ਕਿੰਨਾ ਖਾਲੀ ਪਿਆ, ਜ਼ਮੀਨ ਕਿੰਨੀ ਖਾਲੀ ਪਈ, ਖੈਰ ਕੁਝ ਲਿਮੀਟੇਸ਼ਨ ਵੀ ਨੇ ਮੌਸਮ ਕਰਕੇ, ਫਸਲਾਂ ਨਹੀਂ ਓਨੀਆਂ ਬੀਜੀਆਂ ਜਾ ਸਕਦੀਆਂ, 4-5 ਮਹੀਨੇ ਸਨੋਅ ਪਈ ਰਹਿੰਦੀ ਹੈ, ਪਰ ਇਸ ਦੇ ਬਾਵਜੂਦ ਕੈਨੇਡਾ ਦੇ ਵਿੱਚ ਮਹਾਂਸ਼ਕਤੀ ਬਣਨ ਦੀਆਂ ਪੋਸੀਬਿਲਟੀਜ਼ ਪਈਆਂ ਨੇ, ਪ੍ਰੋਬੇਬਿਲਟੀ ਹੈਗੀ ਆ ਪੂਰੀ, ਕਿਉਂ ਨਹੀਂ ਬਣਿਆ ਫਿਰ? ਚਲੋ ਮਹਾਂਸ਼ਕਤੀ ਨਾ ਵੀ ਬਣੇ ਤੇ ਫਿਰ ਵੀ ਇਹਦੀ ਅਹਿਮ ਪੋਜੀਸ਼ਨ ਹੁਣ ਵੀ ਹੈਗੀ, ਅਹਿਮ ਪੋਜੀਸ਼ਨ, ਪਰ ਫਿਰ ਅਸੀਂ ਘਬਰਾ ਕਿਉਂ ਜਾਂਦੇ ਹਾਂ? ਸਾਡੇ ਪੋਲੀਟੀਸ਼ੀਅਨ ਕਿਉਂ ਘਬਰਾ ਜਾਂਦੇ ਆ? ਕਈ ਨਹੀਂ ਵੀ ਘਬਰਾਉਂਦੇ, ਉਹ ਦੇਖੋ ਫੋਰਡ ਸਾਹਿਬ ਨੇ, ਹਾਲਾਂਕਿ ਸਾਡਾ ਤਾਂ ਕੰਮ ਨਹੀਂ ਇਹ, ਪਰ ਸਾਡਾ ਕੰਮ ਤਾਂ ਨੁਕਤਾਚੀਨੀ ਕਰਨਾ ਹੁੰਦਾ, ਪਰ ਘੱਟੋ ਘੱਟ ਚਲੋ ਉਹਨਾਂ ਨੇ ਬਿਆਨ ਤਾਂ ਦਿੱਤਾ, ਹਾਲਾਂਕਿ ਉਹਨਾਂ ਦੇ ਬਿਆਨ ਤੇ ਕਾਊਂਟਰ ਰਿਐਕਸ਼ਨ ਵੀ ਹੋਇਆ, ਪਰ ਇੱਕ ਵਾਰੀ ਉਹਨਾਂ ਨੇ ਪਟਾਕੇ ਤਾਂ ਪਾਤੇ ਨਾ, ਕਹਿ ਕੇ ਕੋਈ ਨਹੀਂ ਫਿਰ ਤੁਸੀਂ ਸਾਡੇ ਤੇ ਟੈਰਿਫ ਲਾਓ ਤੇ ਅਸੀਂ ਤੁਹਾਡੀ ਬਿਜਲੀ ਬੰਦ ਕਰ ਦਿਆਂਗੇ, ਕਿਹਾ ਕਿ ਨਹੀਂ ਕਿਹਾ? ਹਾਂ, ਉਹ ਅਗਲੀ ਗੱਲ ਆ, ਡਿਸਕਸ਼ਨ ਦਾ ਮੁੱਦਾ ਇਹ ਆ ਵੀ ਉਹਦਾ ਕੋਈ ਫਰਕ ਪਿਆ ਨੈਗੇਟਿਵ ਪਿਆ ਕਿ ਪੋਜ਼ਿਟਿਵ ਪਿਆ, ਜਦੋਂ ਹੁਣ ਫਿਰ ਜਿੱਜਦਾ ਹੀ ਚੱਲਦੀ ਹੈ ਭਾਈ, ਇੱਕ ਵਾਰੀ ਬਿਆਨ ਤਾਂ ਠੋਕ ਕੇ ਦੇਤਾ ਨਾ। ਮੈਂ ਨਹੀਂ ਕਹਿੰਦਾ ਵੀ ਕੋਈ ਫੋਰਡ ਸਾਹਿਬ ਦੀ ਪੋਲੀਟਿਕਸ ਪਾਰਟੀ ਬਾਰੇ ਜਾਂ ਉਹਦੇ ਬਾਰੇ ਮੈਂ ਕਿੰਤੂ ਨਹੀਂ ਕਰ ਰਿਹਾ, ਮੈਂ ਤਾਂ ਸਿਰਫ ਇੱਕ ਸਟੇਟਮੈਂਟ ਬਾਰੇ ਕਰ ਰਿਹਾ, ਹਾਲਾਂਕਿ ਉਹਦੀਆਂ ਆਪਣੀਆਂ ਇੰਪਲੀਕੇਸ਼ਨਸ ਨੇ, ਪਰ ਐਵੇਂ ਡਰੀ ਜਾਣਾ ਸਾਰਾ ਦਿਨ ਮਰੂ ਮਰੂ ਕਰੀ ਜਾਈਏ, ਉਹਨੇ ਮੇਰੇ ਤੇ ਟੈਰਿਫ ਲਾ ਤੇ ਜੀ, ਆਹ ਹੋ ਗਿਆ ਜੀ, ਇਕਾਨਮੀ ਆਏ ਹੋਜੂ, ਅੱਗੇ 4 ਸਾਲ ਇਕਾਨਮੀ ਬੜੀ ਚੱਲੀ ਹੈ, ਬਹੁਤ ਵਧੀਆ, ਲੋਕਾਂ ਦਾ ਕਚੂੰਬਰ ਨਿਕਲਿਆ ਪਿਆ, ਪਤਾ ਨਹੀਂ ਜਿਹੜੀ ਅੱਜ ਟਰੂਡੋ ਸਾਹਿਬ ਨੇ ਕਹਿ ਲਈ ਅਸਤੀਫੇ ਲਏ ਨੇ, ਕਾਸ਼ ਕੋਈ ਮਾਹਰ, ਕੋਈ ਵਿਦਵਾਨ ਸੱਜਣ, ਕੋਈ 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 ਕਮੇਟੀਜ਼, ਕੋਈ ਟੀਮਸ ਇਹੋ ਜਿਹੀਆਂ ਲਾਈਆਂ ਹੁੰਦੀਆਂ ਜਿਹੜੀਆਂ 2-2, 4-4 ਮਹੀਨੇ ਬਾਅਦ ਅਨੈਲਿਸਿਸ ਕਰਦੀਆਂ ਨੇ, ਇਹਨਾਂ ਵੀ ਰਹਿੰਦੀਆਂ ਵੀ ਸਾਡਾ ਹਾਊਸਿੰਗ ਸੈਕਟਰ ਕਿੱਧਰ ਨੂੰ ਜਾ ਰਿਹਾ, ਸਾਡੀ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ, ਕਾਸ਼ ਸੋਚਿਆ ਹੁੰਦਾ ਵੀ ਆਮ ਬੰਦਾ ਜਿਹੜਾ ਉਹ ਆਰਥਿਕਤਾ ਦੀ ਚੱਕੀ ਦੇ ਵਿੱਚ ਉਹ ਪਿਸੀ ਜਾ ਰਿਹਾ ਤੇ ਕੁਛ ਲੋਕ ਆ ਜਿਹੜੇ ਮਣਾ ਮੂਹੀ ਪ੍ਰੋਫਿਟ ਕਮਾਈ ਜਾ ਰਹੇ ਨੇ, ਇਹ ਗੱਲ ਇਹ ਹੈ ਜੀ। ਬਾਕੀ ਦੇਸ਼ਾਂ ਚ ਵੀ ਚੋਣਾਂ ਵੇਲੇ ਬੁਖਾਰ ਚੜਦਾ, ਪਰ ਕੈਨੇਡਾ ਦੇ ਵਿੱਚ ਇਹ ਆ ਵੀ ਚੋਣਾਂ ਦਾ ਬੁਖਾਰ ਆਣਾ ਜਿਹੜਾ 1-1.5 ਸਾਲ ਪਹਿਲਾਂ ਚੜਨ ਲੱਗ ਜਾਂਦਾ, ਇਹ ਬੜੀ ਮਾੜੀ ਗੱਲ ਆ। ਚੰਗੀਆਂ ਗੱਲਾਂ ਨੇ, ਅਜੇ ਤਾਂ ਚੋਣਾਂ ਚ ਪਤਾ ਨਹੀਂ ਆ ਜਾਣ ਤਾਂ 2 ਮਹੀਨੇ ਨੂੰ ਆ ਜਾਣ, ਪਰ ਪ੍ਰੋਬਲਮ ਇਹ ਆ ਵੀ ਪੋਲੀਟਿਕਸ ਆ ਜਿਹੜੀ ਗੇਮ ਖੇਡਦੇ ਨੇ ਨਾ, ਇਹ ਠੀਕ ਨਹੀਂ ਹੈਗੀ। 4-5 ਸਾਲਾਂ ਤੋਂ ਇਹ ਹੁਣ ਅਸਤੀਫੇ ਦਿੱਤੇ ਜਾ ਰਹੇ ਨੇ, ਪਹਿਲਾਂ ਹੀ ਕਹਿ ਦਿੰਦੇ ਵੀ ਸਾਨੂੰ ਨਹੀਂ ਕੁਛ ਪਤਾ ਭਾਈ, ਇਹ ਆਰਥਿਕਤਾ ਸਾਥੋਂ ਨਹੀਂ ਸੰਭਾਲੀ ਜਾ ਰਹੀ, ਕਿਸੇ ਹੋਰ ਨੂੰ ਮਿਨਿਸਟਰ ਲਾ ਦਿਓ, ਪਰ ਕਿੱਥੇ ਪਾਰਟੀ ਲੀਡਰ ਆ ਜਿਹੜਾ ਜਿਵੇਂ ਕਹਿ ਦਿੰਦਾ ਉਵੇਂ ਕਰਦੇ ਨੇ, ਇਧਰ ਫਿਰ ਸਾਡੇ ਵਾਲੇ ਚੁੱਪ ਨੇ, ਉਹ ਕਹਿੰਦੇ ਜੀ ਕੁਛ ਮਰਜ਼ੀ ਹੋਈ ਜਾਵੇ ਆਪਾਂ ਨਹੀਂ ਬੋਲਣਾ। ਮੈਨੂੰ ਯਾਦ ਆਉਂਦਾ ਜਦੋਂ 12 MP ਬਣੇ ਸੀ, ਮਾਰ ਦੁਨੀਆਂ ਭਰ ਦੇ ਵਿਚ ਵਧਾਈਆਂ ਮਿਲਦੀਆਂ ਸੀ, ਉਹ ਬੋਲਦੇ ਹੀ ਨਹੀਂ ਗੇ, ਚੁੱਪ ਨੇ, ਉਹ ਕਹਿੰਦੇ ਆਪਾਂ ਬੋਲ ਕੇ ਕੀ ਲੈਣਾ, ਗਾਂਹ ਨੂੰ ਸਾਡੀ ਟਿਕਟ ਕੱਟੀ ਜਾਊਗੀ। ਨੁਕਤਾਚੀਨੀ ਤਾਂ ਕਰਨੀ ਚਾਹੀਦੀ ਆ ਨਾ, ਉਹ ਤਾਂ ਹਾਂਜੀ ਸਰ, ਹਾਂਜੀ ਠੀਕ ਹੈ, ਬਸ ਜੋ ਕੁਛ ਚੱਲ ਰਿਹਾ ਹੈਂਜੀ, ਇਸ ਤਰੀਕੇ ਦੀ ਪੋਲੀਟਿਕਸ ਉਹ ਪਲੇ ਕਰ ਰਹੇ ਨੇ, ਪਤਾ ਨਹੀਂ ਆਪੋ ਆਪਣੀਆਂ ਲਿਮੀਟੇਸ਼ਨ ਨੇ ਸਾਰਿਆਂ ਦੀਆਂ, ਇਹਨਾਂ ਤੋਂ ਅਸਤੀਫੇ ਲੈ ਲਏ ਜਾਂ ਇਹਨਾਂ ਨੇ ਅਸਤੀਫੇ ਦੇ ਤੇ, ਜਾਂ ਪਤਾ ਵੀ ਲੋਕਾਂ ਨੇ ਕੁਸ਼ਚਨ ਕਰਨੇ ਨੇ ਆਰਥਿਕਤਾ ਬਾਰੇ ਤੇ ਘਰਾਂ ਦੀ ਸਿਚੁਏਸ਼ਨ ਬਾਰੇ, ਇਸ ਕਰਕੇ ਆਪਾਂ ਪਹਿਲਾਂ ਹੀ ਥੋੜਾ ਜਿਹਾ ਆਧਾਰ ਬਣਾ ਲਈਏ ਵੀ ਹਾਂ ਉਹਨਾਂ ਤੋਂ ਕੋਈ ਫਰਕ ਰਿਹਾ ਹੋਊਗਾ, ਆਪਾਂ ਫਿਰ ਇਹ ਹੁਣ ਉਹਨਾਂ ਤੋਂ ਅਸਤੀਫੇ ਲੈ ਲਏ। ਵਾਹ ਜੀ ਵਾਹ, ਟਰੂਡੋ ਸਾਹਿਬ ਕਿਆ ਬਾਤ ਹੈ, ਤੇ ਪਤਾ ਨਹੀਂ ਜੀ ਪੋਲੀਟੀਸ਼ੀਅਨਸ ਨੇ ਜਿਹੜੇ ਇਹ ਮਿੱਟੀ ਦੇ ਤਾਂ ਆਪਾਂ ਸਾਰੇ ਹੀ ਬਣੇ ਹੋਏ ਹਾਂ ਨੋ ਡਾਊਟ, ਪਰ ਇਹ ਪਤਾ ਨਹੀਂ ਕਿਸੇ ਖਾਸ ਕਿਸਮ ਦੀ ਮਿੱਟੀ ਦੇ ਬਣੇ ਹੁੰਦੇ ਨੇ। ਖੈਰ ਕ੍ਰਿਸਟੀਆ ਫ੍ਰੀਲੈਂਡ ਨੇ ਤਾਂ ਕਿਹਾ ਵੀ ਆਪਾਂ ਚੋਣਾਂ ਲੜਾਂਗੇ, ਉਧਰੋਂ ਜਿਵੇਂ ਮੈਂ ਕਿਹਾ ਜਿਹੜੇ ਹਾਊਸਿੰਗ ਮਿਨਿਸਟਰ ਸੀ ਉਹਨਾਂ ਨੇ ਤਾਂ ਕਹਿਤਾ ਵੀ ਆਪਾਂ ਤਾਂ ਬਸ ਹੁਣ ਫੈਮਿਲੀ 'ਚ ਬੈਠਾਂਗੇ ਜਾ ਕੇ। ਕੈਨੇਡੀਅਨ ਬੰਦਾ ਸੋਚਣ ਲੱਗ ਜਾਂਦਾ ਬਈ ਇਹਨਾਂ ਦੀਆਂ ਪਾਲਿਸੀਆਂ ਸਾਨੂੰ ਫਸਾ ਗਈਆਂ ਤੇ ਆਪ ਹੀ ਆਰਾਮ ਨਾਲ ਫੈਮਿਲੀ 'ਚ ਬੈਠਣਗੇ। ਆਪਾਂ ਐਂ ਕਰਦੇ ਹਾਂ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਮੁੱਦਿਆਂ ਤੇ ਗੱਲਬਾਤ ਕਰਾਂਗੇ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5454 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਆਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਆਸਟਰਾ ਲਾਇਰਜ਼ ਵਾਲੇ ਅਮਨਦੀਪ ਕਪਲਾ ਜੀ। ਤੁਸੀਂ ਕੋਈ ਪ੍ਰੋਪਰਟੀ ਖਰੀਦੀ ਆ, ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਘਰ ਆ, ਕਲੋਜ਼ਿੰਗ ਕਰਾਉਣੀ ਹੋਣੀ ਆ, ਬਾਇਰ ਹੋ ਜਾਂ ਸੈਲਰ ਹੋ, ਤੁਹਾਨੂੰ ਪਤਾ ਬਈ ਵਕੀਲ ਦੀ ਤਾਂ ਜ਼ਰੂਰਤ ਪੈਂਦੀ ਹੈ। ਜੇ ਤੁਸੀਂ ਸੈਲਰ ਹੋ, ਮੋਰਗੇਜ ਵਗੈਰਾ ਡਿਸਚਾਰਜ ਕਰਕੇ ਪੈਸੇ ਤੁਹਾਡੇ ਝੋਲੇ 'ਚ ਪਾ ਦੇਣੇ ਉਹਨਾਂ ਨੇ ਜੇਬ ਦੇ ਵਿੱਚ, ਆਈ ਮੀਨ ਡਰਾਫਟ ਬਣਾ ਕੇ ਪਾਉਣੇ ਆ, ਸਿੱਧੇ ਤਾਂ ਨਹੀਂ ਪਾਉਣੇ ਕੈਸ਼। ਅਤੇ ਜੇ ਤੁਸੀਂ ਬਾਇਰ ਹੋ ਤਾਂ ਫਿਰ ਉਹਨਾਂ ਨੇ ਬੈਂਕ ਤੋਂ ਜਿਹੜਾ ਲੋਨ ਲਿਆ ਐਜ਼ ਮੋਰਗੇਜ ਰਜਿਸਟਰ ਕਰ ਦੇਣਾ ਜੀ। ਅਤੇ ਕਾਫੀ ਸਾਰੀਆਂ ਸਰਚਿਜ਼ ਹੁੰਦੀਆਂ ਜਿਹੜੀਆਂ ਲੋਇਰਸ ਨੇ ਕਰਨੀਆਂ ਹੁੰਦੀਆਂ, ਪਹਿਲਾਂ ਉਹਨਾਂ ਨਾਲ ਤਾਲਮੇਲ ਕਰ ਲਿਆ ਕਰੋ। ਜੇ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਫਿਰ ਤਾਂ ਕਾਫੀ ਦੇਰ ਪਹਿਲਾਂ ਕਰ ਲਓ, ਜੇ ਘਰ ਆ ਕੋਈ ਤੇ ਫਿਰ ਕੋਈ ਨਹੀਂ, ਮਹੀਨਾ ਕੁ ਪਹਿਲਾਂ ਤਾਲਮੇਲ ਉਹਨਾਂ ਨਾਲ ਕਰ ਲਿਓ। ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਹੀ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੁੰਦੀ ਹੈ, ਜੇ ਤੁਹਾਡਾ ਵਕੀਲ ਉਹ ਪ੍ਰੋਬਲਮ ਨੂੰ ਸੋਲਵ ਕਰਨ ਦੀ ਉਹਨੂੰ ਮਹਾਰਤ ਨਾ ਹੋਵੇ। ਇਹ ਕਿਉਂਕਿ ਬਹੁਤ ਸਾਲਾਂ ਤੋਂ ਇਹੀ ਕੰਮ ਕਰਦੇ ਨੇ, ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਮਾਹਰ ਨੇ ਜੀ। ਤੁਹਾਨੂੰ ਕਲੋਜ਼ਿੰਗ ਦੀ ਪ੍ਰੋਬਲਮ, ਕਲੋਜ਼ਿੰਗ ਵਿੱਚ ਕੋਈ ਪ੍ਰੋਬਲਮ, ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਜਿਹੜੀ ਆਵੇ ਉਹਨੂੰ ਫਟਾਫਟ ਹੱਲ, ਪਹਿਲੀ ਗੱਲ ਤਾਂ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਆਉਣ ਹੀ ਨਹੀਂ ਦਿੰਦੇ, ਜੇ ਆ ਵੀ ਜਾਵੇ ਤਾਂ ਹੱਲ ਕਰ ਲੈਂਦੇ। ਕਾਫੀ ਸਾਰੇ ਲੋਇਰ ਦੇਖੇ ਨੇ ਜੀ, ਕਲੋਜ਼ਿੰਗ ਵਾਲੇ ਦਿਨ ਜਦੋਂ ਮਸਲਾ ਅੜ ਜੇ ਕਹਿਣਗੇ ਜੀ ਦੂਜਾ ਲੋਇਰ ਨਹੀਂ ਮੰਨਦਾ ਗਾ, ਅੱਜ ਕਲੋਜ਼ਿੰਗ ਨਹੀਂ ਹੋ ਸਕਦੀ, ਉਹ ਪੈਨਲਟੀਜ਼ ਵਗੈਰਾ ਸਾਰੀਆਂ ਫਿਰ ਤੁਹਾਨੂੰ ਪਤਾ ਬਾਹਰ ਸੈਲਰ ਨੂੰ ਜਿਹਦਾ ਉਹ ਲੋਇਰ ਹੋਵੇ ਉਹਨੂੰ ਪੈਂਦੀਆਂ ਹੁੰਦੀਆਂ, ਹੈ ਨਾ। ਇਸ ਕਰਕੇ ਮਾਹਰ ਲੋਇਰ ਕੋਲ ਜਾਇਆ ਕਰੋ। ਨੰਬਰ ਇਹਨਾਂ ਦਾ 905-456-2020 ਹੈ, 9054562020। ਦੂਸਰੇ ਸਾਡੇ ਸਪਾਂਸਰ ਨੇ ਇਮੀਗ੍ਰੇਸ਼ਨ ਕੰਸਲਟੈਂਟ ਮਨਮਿੰਦਰ ਖੋਸਾ, 6476463000 ਨੰਬਰ ਹੈ ਜਿਨ੍ਹਾਂ ਦਾ 647-646-3000। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। ਕਈ ਵਾਰੀ ਕਿਸੇ ਸਿਸਟਮ ਦੇ ਤਹਿਤ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੇ ਇੱਥੇ ਆਉਣਾ ਹੁੰਦਾ, ਕੋਈ ਰਾਏ ਮਸ਼ਵਰਾ ਕਰਨਾ ਹੁੰਦਾ, ਪ੍ਰੋਫੈਸ਼ਨਲ ਰਾਏ ਲੈਣੀ ਹੁੰਦੀ ਹੈ ਤੇ ਪ੍ਰੋਫੈਸ਼ਨਲ ਬੰਦੇ ਤੋਂ ਰਾਏ ਲੈਣੀ ਚੰਗੀ ਰਹਿੰਦੀ ਹੈ। ਇਮੀਗ੍ਰੇਸ਼ਨ ਦੇ ਖੇਤਰ ਚ ਇਹਨਾਂ ਦਾ ਬਹੁਤ ਤਜਰਬਾ ਜੀ। ਨੰਬਰ ਇਹਨਾਂ ਦਾ ਮੈਂ ਦੇਤਾ ਜੀ ਇੱਕ ਵਾਰੀ ਫਿਰ ਦੁਬਾਰਾ ਦੇ ਦੇਣਾ, 6476463000। ਗੱਲ ਆਪਣੀ ਚੱਲ ਰਹੀ ਸੀ ਬਈ ਫਾਈਨੈਂਸ ਮਿਨਿਸਟਰ ਤੇ ਜਿਹੜੇ ਹਾਊਸਿੰਗ ਮਿਨਿਸਟਰ ਨੇ ਉਹਨਾਂ ਨੇ ਦਿੱਤੇ ਅਸਤੀਫੇ, ਤੇ ਦੋਨੇ ਖੇਤਰ ਹੀ ਬੜੇ ਅਹਿਮ ਖੇਤਰ ਨੇ। ਦੋਨਾਂ ਖੇਤਰਾਂ ਬਾਰੇ ਹੀ ਆਪਾਂ ਚਰਚਾ ਜਿਹੜੀ ਕਰਦੇ ਰਹਿੰਦੇ ਹਾਂ। ਦੋ ਕੁ ਦਿਨ ਪਹਿਲਾਂ ਆਪਾਂ ਆਰਥਿਕਤਾ ਬਾਰੇ ਗੱਲਬਾਤ ਆ ਜਿਹੜੀ ਕੀਤੀ ਸੀ ਵੀ ਆਹ ਜਿਹੜੀ ਵੈਸੇ ਤਾਂ ਦੁਨੀਆ ਪੱਧਰ ਤੇ ਆਰਥਿਕਤਾ ਦਾ ਜੋ ਹਾਲ ਹੈਗਾ ਉਹ ਪਤਾ ਤੁਹਾਨੂੰ, ਆ 4-5 ਸਾਲ ਆਰਥਿਕਤਾ ਦਾ ਕੀ ਹਾਲ ਰਿਹਾ, ਕੋਵਿਡ ਦੇ ਦੌਰਾਨ, ਕੋਵਿਡ ਤੋਂ ਬਾਅਦ ਦੇ ਵਿੱਚ, ਹੁਣ ਵੇਜਿਸ ਜਿਹੜੀਆਂ ਮਿਲਦੀਆਂ ਸੀ ਉਹ ਵੇਜਿਸ ਭਾਵੇਂ ਦੇਖਣ ਨੂੰ ਵਧੀਆ ਨੇ ਪਰ ਉਹਦੀ ਉਹਨਾਂ ਦਾ ਜਿਹੜਾ ਮੁੱਲ ਆ ਓਵਰਆਲ ਉਹ ਘਟਿਆ ਹੋਇਆ। ਦੂਸਰੇ ਪਾਸੇ ਜਿਹੜੇ ਬਹੁਤ ਤਕੜੇ ਲੋਕ ਨੇ ਉਹਨਾਂ ਦਾ ਮੁਨਾਫਾ ਵਧਿਆ ਹੋਇਆ। ਉਹ ਜਾਣੀ ਆਰਥਿਕਤਾ ਦਾ ਇੱਕ ਪਾਸਾ। ਆਰਥਿਕਤਾ ਬੜੀ ਠੰਡੀ ਮੱਠੀ ਜੀ ਚੱਲ ਰਹੀ ਆ, ਹੌਲੀ 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 ਹੌਲੀ, ਜਿਵੇਂ ਕੋਈ ਬੰਦਾ ਵੈਂਟੀਲੇਟਰ ਤੇ ਸਾਹ ਜਿਹਾ ਲੈ ਰਿਹਾ ਹੁੰਦਾ। ਬਸ ਜਦੋਂ ਦੇਸ਼ ਆ ਜਿਹੜਾ ਡਿਵੈਲਪਡ ਦੇਸ਼ ਆ ਜਿਹੜਾ ਉਹਦੀ ਇਕਾਨਮੀ ਆ ਜਿਵੇਂ ਐਥਲੀਟ ਭੱਜਦੇ ਹੁੰਦੇ ਐ ਭੱਜਣੀ ਚਾਹੀਦੀ ਆ ਉਹਦੀ ਇਕਾਨਮੀ। ਗਰੋਥ ਆ ਜਿਹੜੀ ਬਹੁਤ ਹੌਲੀ ਹੌਲੀ ਧੀਮੀ ਧੀਮੀ ਜੀ ਹੋ ਰਹੀ ਆ। ਕੰਮ ਕੁੰਮ ਹੈ ਨੀ ਲੋਕਾਂ ਕੋਲੇ, ਜਿਹਦੇ ਕੋਲ ਕੰਮ ਹੈਗਾ ਉਹ ਵੀ ਰੋਈ ਜਾਂਦਾ ਵੀ ਥੋੜਾ ਕੰਮ ਆ, ਜਿਹਦੇ ਕੋਲ ਹੈ ਨੀ ਉਹਨੇ ਤਾਂ ਰੋਣਾ ਹੀ ਰੋਣਾ ਕਿਉਂਕਿ ਉਹਦੇ ਖਰਚੇ ਨੀ ਚੱਲਦੇ। ਪਰਚੇਜ਼ਿੰਗ ਪਾਵਰ ਘਟੀ ਹੋਈ ਆ ਲੋਕਾਂ ਦੀ, ਜ਼ਿੰਦਗੀ ਦੀਆਂ ਲੋੜਾਂ ਉਹਨਾਂ ਦੀਆਂ ਪੂਰੀਆਂ ਨਹੀਂ ਹੋ ਰਹੀਆਂ। ਤੇ ਦੂਜੇ ਪਾਸੇ ਘਰਾਂ ਦੇ ਹਾਲ ਇਹ ਨੇ ਬਈਆ, ਤੁਸੀਂ ਦੇਖਿਆ ਹੀ ਆ ਵੀ 2-2.5 ਸਾਲ ਪਹਿਲਾਂ ਕੀਮਤਾਂ ਇੰਨੀਆਂ ਚੜੀਆਂ ਹੋਈਆਂ ਸੀ। ਉਹਦੇ ਬਾਰੇ ਵੀ ਗੱਲ ਕਰਾਂਗੇ। ਮੈਨੂੰ ਪਤਾ ਜਦੋਂ ਗੱਲ ਚੱਲਦੀ ਹੈ ਨਾ ਸਰਕਾਰ ਦੀ ਤੇ ਲੋਕਾਂ ਦਾ ਸਿੱਧਾ ਇਸ਼ਾਰਾ ਰੀਅਲਟਰਸ ਵੱਲ ਆ ਜਾਂਦਾ ਵੀ ਇਹ ਤਾਂ ਜੀ ਰੀਅਲ ਸਟੇਟ ਏਜੰਟਸ ਨੇ ਚੱਕੇ। ਕੋਈ ਨਹੀਂ, ਉਹ ਵੀ ਕਰ ਲਾਂਗੇ ਆਪਾਂ ਗੱਲਬਾਤ ਅੱਜ, ਹੈਨਾ, ਕੀ ਕਾਰਨ ਨੇ, ਕਿਉਂ ਘਰ ਮਹਿੰਗੇ ਨੇ, ਜੇ ਸਸਤੇ ਵੀ ਹੋਏ ਨੇ ਤਾਂ ਕਿਹੜੇ ਘਰ ਸਸਤੇ ਹੋਏ ਨੇ, ਹੈਨਾ, ਸਸਤੇ ਹੋਏ ਵੀ ਕਿ ਨਹੀਂ ਹੋਏ ਨੇ, ਮਿਲੀਅਨ ਕੁ ਡਾਲਰ ਦੇ ਘਰਾਂ ਦਾ ਕੀ ਹਾਲ ਆ, ਹੈਨਾ, ਕਿੰਨੇ ਕੁ ਲੋਕ ਬਿਨਾਂ ਘਰਾਂ ਤੋਂ ਬੈਠੇ ਨੇ, 5-5, 4-4 ਸਾਲ ਤੋਂ ਬੇਸਮੈਂਟ ਦੇ ਵਿੱਚ ਲੋਕ ਬੈਠੇ ਨੇ, ਉਹਨਾਂ ਨੇ ਵੀ ਜ਼ਿੰਦਗੀ ਸਵਾਦ ਨਾਲ ਜਿਉਣੀ ਆ। ਉਹਨਾਂ ਨੂੰ ਕਿਤੇ ਤੁਹਾਡੇ ਰੱਬ ਨੇ ਲਿਖ ਕੇ ਤਾਂ ਨਹੀਂ ਦਿੱਤਾ ਹੋਇਆ ਵੀ ਉਹਨਾਂ ਨੇ ਬੇਸਮੈਂਟ 'ਚ ਹੀ ਰਹਿਣਾ ਸਾਰੀ ਉਮਰ। ਘਰ ਆ ਜਿਹੜਾ ਬੰਦੇ ਨੂੰ ਨਾ ਸੰਤੁਸ਼ਟੀ ਦਿੰਦਾ, ਘਰ ਬਿਨਾਂ ਬੰਦਾ ਮਤਲਬ ਹੋਰ ਹੀ ਤਰ੍ਹਾਂ ਮਹਿਸੂਸ ਕਰਦਾ। ਬੰਦੇ ਦੀ ਬੇਸਿਕ ਨੀਡ ਆ ਘਰ, ਹੈਨਾ, ਰੋਟੀ ਪਾਣੀ ਤਾਂ ਨੀਡ ਹੈਗੀ ਆ ਆਪਣੀ, ਫਿਜ਼ੀਕਲ ਨੀਡਸ ਨੇ ਬੰਦੇ ਦੀਆਂ, ਕੁਛ ਮਾਨਸਿਕ ਲੋੜਾਂ ਨੇ, ਤੇ ਘਰ ਵੀ ਇੱਕ ਜ਼ਰੂਰਤ ਹੈਗੀ ਆ। ਮੇਰਾ ਖਿਆਲ ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈ ਆਪਾਂ, ਫਿਰ ਆਪਾਂ ਆਪਣੀ ਗੱਲਬਾਤ ਕਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ
ਜੀ, ਠੀਕ ਠਾਕ ਹੋ? ਕਿਵੇਂ ਲੱਗਦਾ ਤੁਹਾਨੂੰ ਜੀ, ਦੋਨੇ ਮੰਤਰੀਆਂ ਨੇ ਤਾਂ ਅਸਤੀਫੇ ਦੇ ਤੇ ਜਾਂ ਦਵਾ ਲਏ ਉਹਨਾਂ ਤੋਂ ਅਸਤੀਫੇ?
ਬਰਾੜ ਜੀ, ਮੈਂ ਇੱਥੋਂ ਸ਼ੁਰੂ ਕਰਦਾ ਵੀ ਜਿੱਥੇ ਤੁਸੀਂ ਗੱਲ ਕਰ ਰਹੇ ਸੀ, ਇੱਕ ਅਮੈਰੀਕਨ ਜਿਹੜੀ ਨਾ ਇਮੀਗ੍ਰੇਸ਼ਨ ਸੀ ਪੁਰਾਣੇ ਟਾਈਮ ਤੋਂ, ਉਹਦਾ ਕਾਰਨ ਨੰਬਰ 1 ਇਹੀ ਸੀ, ਜਿਹੜੇ ਯੂਰੋਪੀਅਨ ਲੋਕ ਸੀ ਜਿਹੜੇ ਘਰ ਨੀ ਨਾ ਓਨ ਕਰ ਸਕਦੇ, ਗਰੀਬ ਸੀ, ਉਹਨਾਂ ਨੂੰ ਸੀ ਅਮੈਰੀਕਾ ਦੇ ਵਿੱਚ, ਉਹਨੂੰ ਕਹਿੰਦੇ ਅਮੈਰੀਕਨ ਡ੍ਰੀਮ, ਆਈ ਵਿਲ ਹੈਵ ਮਾਈ ਓਨ ਹੋਮ, ਬਹੁਤ ਵੱਡਾ ਡ੍ਰੀਮ ਸੀ। ਹੁਣ ਅੱਜ ਕੱਲ ਉਹ ਡ੍ਰੀਮ ਲੱਗਦਾ ਵੀ ਕਿਵੇਂ ਖੋਖਲਾ ਹੋਣ ਡਿਆ।
ਬਿਲਕੁਲ
ਜਿਹੜੇ ਬਰਾੜ ਦੀ ਲਿਬਰਲ ਪਾਰਟੀ ਨੇ, ਇੱਥੋਂ ਸ਼ੁਰੂ ਕਰਦਾ, ਜਦੋਂ ਆਪਾਂ ਯੂਨੀਵਰਸਿਟੀਆਂ ਦੇ ਵਿੱਚ ਪੋਲੀਟੀਕਲ ਸਿਸਟਮ ਸਮਝਦੇ ਹਾਂ ਤੇ ਇਹਦੇ ਵਿੱਚ ਜ਼ਿਆਦਾ ਕਰਕੇ ਲਿਬਰਲਿਜ਼ਮ ਨੂੰ ਬਹੁਤ ਜ਼ਿਆਦਾ, ਇਹ ਜੇ ਕਹੀਏ ਨਾ ਪੋਲੀਟੀਕਲ ਸਾਇੰਸ ਦਾ ਧਰਮ ਜਿਹੜਾ ਉਹ ਲਿਬਰਲਿਜ਼ਮ ਆ, ਉਹ ਟਰੂ ਲਿਬਰਲਿਜ਼ਮ ਆ, ਟਰੂ ਲਿਬਰਲਿਜ਼ਮ। ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਕੋਈ ਵੀ ਟਾਇਰੈਂਟ ਜਾਂ ਡਿਕਟੇਟਰ ਹੈ ਉਹਦੇ ਤੋਂ ਆਪਣੀ ਕੰਟਰੀ ਨੂੰ ਬਚਾਉਣਾ, ਤੇ ਦੇਖੋ ਜਦੋਂ ਨਾਲ ਇਲੈਕਸ਼ਨਾਂ ਚ ਪਈਆਂ ਹੁੰਦੀਆਂ ਡਾਲਰ ਟਰੰਪ ਨੂੰ ਹਿਟਲਰ ਬਣਾ ਦਿੰਦੇ
ਆ,
ਸਭ ਇਹ ਲਿਬਰਲਿਜ਼ਮ ਜਿਹੜਾ ਹੈ ਨਾ ਉਹ ਟਰੂ ਲਿਬਰਲਿਜ਼ਮ ਨਹੀਂ ਰਿਹਾ ਹੈਗਾ, ਇਹ ਪ੍ਰੋਗਰੈਸਿਵ ਲਿਬਰਲਿਜ਼ਮ ਨਹੀਂ ਹੈਗਾ, ਇਹ ਪ੍ਰੋਮਿਸਰੀ ਤੇ ਅਸੀਂ ਤੁਹਾਡੇ ਵਾਸਤੇ ਆਹ ਕਰਾਂਗੇ, ਇਹ ਕਰਾਂਗੇ, ਵੋ ਕਰਾਂਗੇ, ਤੇ ਜਿਹੜਾ ਇਹਨਾਂ ਦੀ ਆਪਣਾ ਵਰਗ ਹੁੰਦਾ ਉਹ ਰੂਲਿੰਗ ਵਰਗ ਜਿਹੜਾ ਰੂਲਿੰਗ ਕਰਦਾ ਰਹਿੰਦਾ ਔਰ ਇਕਾਨਮੀ ਜਿਹੜੀ ਖਰਾਬ ਹੋਣਾ।
ਹੁਣ
ਤੁਸੀਂ ਇਹ ਦੇਖੋ ਬਾਈਡਨ ਦੇ ਹੋਣ ਕਰਕੇ ਵਰਲਡ ਥਰਡ ਵਰਲਡ ਵਾਰ ਦੇ ਐਨ ਨੱਕੇ ਤੇ ਆ ਗਿਆ ਕਿ ਨਹੀਂ, 3-4 ਸਾਲਾਂ ਦੇ ਵਿੱਚ, ਜਦੋਂ ਵੀ ਅਮਰੀਕਾ ਦੇ ਵਿੱਚ ਵੀਕ ਪ੍ਰੈਜੀਡੈਂਟ ਹੁੰਦਾ ਜਿੰਨੇ ਸਾਰੇ ਗਿੱਦੜ ਬੇਲੇ ਆ ਇਕੱਠੇ ਹੋ ਜਾਂਦੇ, ਹੁਣ ਇਹਨੂੰ ਢਾਓ ਜੇ, ਹੁਣ ਢਾਓ, ਹੁਣ ਮੌਕਾ। ਹਾਂਜੀ, ਇਹ ਮੈਂ ਵੇਖਦੇ ਆਇਆ ਪਿਛਲੇ 40-50 ਸਾਲ ਤੋਂ, ਹੁਣ ਦੇਖ ਲਓ ਪਿਛਲੇ 3-4 ਸਾਲਾਂ ਦੇ ਵਿੱਚ ਕਿੱਥੇ ਕਿੱਥੇ ਜੰਗਾਂ ਲੱਗੀਆਂ ਹੋਈਆਂ। ਹਾਂਜੀ, ਔਰ ਅਗਰ ਉਧਰ ਲਿਬਰਲ ਡੈਮੋਕਰੈਟ ਜਿਹੜੇ ਆ, ਲਿਬਰਲ ਹੁੰਦੇ ਆ ਉਹਨਾਂ ਨੂੰ ਡੈਮੋਕਰੈਟ ਪਾਰਟੀ ਜਿਹੜੀ ਆ, ਉਹ ਅਗਰ ਜਿੱਤ ਜਾਂਦੇ ਤੇ ਬਰਾੜ ਦੀ ਮੈਨੂੰ ਲੱਗਦਾ ਵੀ ਹੋ ਸਕਦਾ ਬਚਾ ਜਾਂਦੇ ਬੰਦੇ ਵਿੱਚ ਪੈ ਕੇ, ਪਰ ਸਿਚੁਏਸ਼ਨ ਥਰਡ ਵਰਲਡ ਵਾਰ ਆਈ ਬਣੀ ਹੀ ਬਣੀ ਸੀ
ਬਣੀਆਂ ਜੀ। ਤਾਂ ਹੁਣ ਵੀ ਜਾਂਦੇ ਜਾਂਦੇ ਸੀਰੀਆ ਵਾਲਾ ਸੀਰੀਆ ਦੇ ਉੱਤੇ ਜਿਹੜਾ ਕੋਈ ਕੁਛ ਮਰਜ਼ੀ ਕਹੀ ਜਾਵੇ, ਪਰ ਸਾਰਿਆਂ ਨੂੰ ਪਤਾ ਵੀ ਸੀਰੀਆ ਦਾ ਜਿਹੜਾ ਹੁਣ ਹਾਲ ਹੋ ਰਿਹਾ ਉਹਦੇ ਲਈ ਉਹਦੇ ਪਿੱਛੇ ਅਮਰੀਕਾ ਐਂਡ ਇਜ਼ਰਾਈਲ ਹੈਗੇ ਹੀ ਆ ਜੀ।
ਬਰਾੜ ਜੀ
ਜਾਂਦੇ ਜਾਂਦੇ ਵੀ ਪ੍ਰੈਜ਼ੀਡੈਂਟ ਨੇ ਮਤਲਬ ਕਹਿ ਲਓ ਇਹ ਪੰਗਾ ਲੈ ਲਿਆ।
ਦੇਖੋ ਜਿਹੜਾ ਸੀਰੀਆ ਘੱਟੋ ਘੱਟ 50 ਸਾਲ ਤੋਂ ਤੁਹਾਨੂੰ ਸੀਰੀਆ ਨੂੰ ਦੇਖ ਰਿਹਾ, ਜਿਹੜੇ ਇਹ ਆਲੇ ਦੁਆਲੇ ਜਿਹੜੇ ਜਿੰਨੇ ਵੀ ਮੁਲਕ ਆ, ਸੀਰੀਆ ਇਸ ਵੇਲੇ ਬਿਲਕੁਲ ਪਪਟ ਬਣ ਚੁੱਕਾ ਸੀ ਪੂਤਨ ਦਾ ਤੇ ਇਰਾਨ ਦਾ। ਹਾਂਜੀ, ਤੇ ਅਮਰੀਕਾ ਦੇਖੋ ਉਹ ਦੋ ਕੰਟਰੀਆਂ ਦੇ ਹੋਣ ਦੇ ਬਾਵਜੂਦ ਡਿਕਟੇਟਰ ਦੇ ਪਿਓ ਨੂੰ ਜਦੋਂ ਉਹਨੇ ਉਹ ਡਿਕਟੇਟਰ ਸੀ, ਇਹਨਾਂ ਨੇ ਕਿਤੇ ਥੋੜੇ ਬੰਦੇ ਮਾਰੇ ਆ ਬਾਹਰ ਦੀ ਥੱਲੇ ਰੱਖੇ,
ਬਿਲਕੁਲ ਨਹੀਂ ਨਹੀਂ ਨੋ ਡਾਊਟ ਉਹ ਤਾਂ ਕੋਈ ਸ਼ੱਕ ਨਹੀਂ।
ਤੇ ਇਹਨਾਂ ਦੇ ਦੂਜੇ ਪਾਸੇ ਆਈਸਿਸ ਵੀ ਆ, ਜਿਹੜੀ ਆਈਸਿਸ ਆ ਉਹਦੇ ਨਾਲ ਤੇ ਅਮਰੀਕਾ ਲੜ ਰਿਹਾ ਸੀ ਉੱਥੇ ਬੈਠਾ ਕੋ, ਤੇ ਇਹ ਜਿਹੜਾ ਡਿਕਟੇਟਰ ਸੀ ਇਹਦੇ ਥੁੰਮਣੇ ਬਣੇ ਹੋਏ ਸੀ ਪਿੱਛੇ, ਪੂਤਨ ਡਾਇਰੈਕਟ ਇਨਵੋਲਵ ਸੀਗਾ, ਰਸ਼ੀਆ ਇਰਾਨ ਡਾਇਰੈਕਟ ਇਨਵੋਲਵ ਸੀਗਾ, ਉਹਨਾਂ ਦੀ ਬਹੁਤ ਜ਼ਿਆਦਾ ਵੱਡੀ ਹਾਰ ਹੋਈ ਔਰ ਅਮਰੀਕਾ ਨੇ ਬਹੁਤ ਦੇਰ ਤੋਂ ਇਹ ਤੱਕਿਆ ਹੋਇਆ ਸੀ ਕਿ ਤੁਹਾਨੂੰ ਅਸੀਂ ਇੱਥੋਂ ਕੱਢਣਾ ਚਾਹੁੰਦਾ, ਹੁਣ ਕੱਢ ਦਿੱਤਾ ਉਹਨਾਂ ਨੇ।
ਪਰ ਪ੍ਰੋਬਲਮ ਦਾ ਹੈ ਨਾ ਵੀ ਨਵੇਂ ਰਾਸ਼ਟਰਪਤੀ ਆ ਰਹੇ ਸੀਗੇ ਜਨਵਰੀ ਦੇ ਵਿੱਚ, ਉਹ ਆਪਦਾ ਡਿਸਾਈਡ ਕਰ ਲਏ ਜਾਂਦਿਆਂ ਜਾਣੀ ਇੱਕ ਉਹਨਾਂ ਨੇ ਜਿਹੜਾ ਕੁਛ ਉਹਨਾਂ ਨੇ ਪਹਿਲੇ ਸਾਲਾਂ ਚ ਨੀ ਕੀਤਾ, ਹੁਣ ਪਤਾ ਵੀ ਚੋਣਾਂ ਹਾਰੀਆਂ ਨੇ, ਆਉਣ ਵਾਲੇ ਪ੍ਰੈਜ਼ੀਡੈਂਟ ਵਾਸਤੇ ਕੁਛ ਛੱਡ ਕੇ ਜਾਂਦੇ ਨਾ ਵੀ ਉਹ ਕੀ ਸਟੈਂਡ ਲੈਂਦੇ ਨੇ, ਪ੍ਰੋਬਲਮ ਤਾਂ ਇਹ ਹੈ।
ਬਰਾੜ ਜੀ ਇਹ ਪੰਗਾ ਮਤਲਬ ਇਹ ਹੈਗਾ ਵੀ ਇਹਨੇ ਨਿਬੇੜਿਆ, ਹੁਣ ਇਹ ਨਿਬੜਿਆ ਇਸ ਕਰਕੇ ਛੇਤੀ ਹੈ ਵੀ ਜਿਹੜਾ ਇਜ਼ਰਾਇਲ ਤੇ ਹਮਾਸ ਦੀ ਜਾਂ ਹਿਜ਼ਬੁੱਲਾ ਦੀ ਲੜਾਈ, ਇਹਦੇ ਕਰਕੇ ਸੀਰੀਆ ਵਾਸਤੇ ਬਹੁਤ ਹੀ ਜ਼ਿਆਦਾ ਔਖਾ ਹੋ ਗਿਆ ਸੀ ਸਿਚੁਏਸ਼ਨ। ਹਾਂ, ਇਹਦੇ ਮਗਰ ਜ਼ਰੂਰ ਹੈ ਬਾਈਡਨ ਨੂੰ ਉਦਾਂ ਉੱਤੋਂ ਕਹੀ ਜਾਂਦੇ ਸੀ, ਪੀਸੀ ਜੀ ਕਹਿੰਦੇ ਸੀਜ਼ ਫਾਇਰ ਹੋ ਜੇ, ਉਹ ਪਲਾਨ ਬਣੋ, ਨੋ ਪਿੱਛੋਂ ਕਹੀ ਜਾਂਦੇ ਚੱਕ ਫਟੇ ਦਿਓ, ਮੈਂ ਹੁਣੇ ਥੋੜੇ ਦਿਨ ਹੀ ਆ ਤੁਹਾਡੇ ਕੋਲ, ਇਹ ਆ ਸੱਚ ਬਿਹਾਈਂਡ ਦਾ ਸੀਨ। ਹਾਂਜੀ, ਔਰ ਇਹ ਪ੍ਰੈਸ਼ਰ ਜਿਹੜਾ ਇਜ਼ਰਾਇਲ ਦੇ ਪ੍ਰੈਸ਼ਰ ਕਰਕੇ ਹੁਣ ਵੀ ਤਾਂ ਇਜ਼ਰਾਇਲ ਉੱਥੇ ਆਪਰੇਸ਼ਨ ਕਰੇ ਰਿਹਾ ਸੀਰੀਆ ਦੇ ਵਿੱਚ, ਨਵੀਂ ਗਵਰਨਮੈਂਟ ਹੋ ਸਕਦਾ ਉਹਨਾਂ ਦੀ ਹੈਲਪ ਵੀ ਕਰੇ, ਹੋ ਸਕਦਾ ਸੀਰੀਆ ਦੇ ਦਿਨ ਬਦਲ ਜਾਣ ਇਰਾਕ ਵਾਂਗੂ। ਹਾਂਜੀ, ਭਾਵੇਂ ਕਿ ਕਹਿੰਦੇ ਇਰਾਕ ਹੀ ਬਰਬਾਦ ਕਰਤਾ, ਪਰ ਇਸ ਵੇਲੇ ਇਰਾਕ ਉਹ ਇਰਾਕ ਨੇ ਜਿੱਥੇ ਰੋਜ਼ ਹੀ ਕੈਮੀਕਲ ਪਾਵਾ ਕੇ ਬੰਦਿਆਂ ਨੂੰ ਸਾਰਿਆ ਜਾਂਦਾ ਸੀ ਥੱਲੇ, ਉਹਨਾਂ ਨੇ ਆਪਣੇ ਪੈਲਸਾਂ ਦੇ ਥੱਲੇ ਬਣਾਈਆਂ ਹੋਈਆਂ ਪ੍ਰਿਜ਼ਨ, ਉਹਨਾਂ ਦੀਆਂ ਚੀਕਾਂ ਸੁਣ, ਇਹ ਜੇ ਤਾਂ ਸੈਡਿਸਟਿਕ ਡਿਕਟੇਟਰ ਆ। ਬਰਾੜ ਜੀ ਇੱਥੇ ਵਾਪਸ ਆਉਣੇ, ਜੋ ਇਹਨਾਂ ਨੇ ਸਾਡੇ ਲਿਬਰਲ ਪਾਰਟੀ ਦਾ ਤਾਂ ਸ਼ਿਪ ਡੁੱਬਦੇ ਨੂੰ ਕਈ ਚਿਰ ਹੋ ਗਏ, ਕਿੰਨਾ ਜੇ ਤੁਸੀਂ ਸ਼ਿਪ ਦੇ ਪੈਚ ਲਾਏ ਜਾਊਗੇ, ਬਾਹਰੋਂ ਪੰਚਰ ਲਾਏ ਜਾਊਗੇ। ਹਾਂਜੀ, ਪਰ ਦੂਜੀ ਗੱਲ ਇੱਥੇ ਪ੍ਰੋਬਲਮ ਇਹ ਵੀ ਆ ਕਿ ਜਿਹੜੀ ਪੀਸੀ ਆ, ਅੱਛਾ ਹੁਣ ਅਸੀਂ ਵੋਟ ਪੀਸੀ ਨੂੰ ਪਾਉਣੀ ਆ, ਅਸੀਂ ਉਦੋਂ ਪੀਸੀ ਦੇ ਖਿਲਾਫ਼ ਜਦੋਂ ਪੀਸੀ ਵੀ ਡਿਕਟੇਟਰ ਸ਼ਿਪ ਵਾਲੀਆਂ ਗੱਲਾਂ ਲਾਤੀ ਸੀ ਨਾ ਕਰਮਣ ਮਾੜੀਆਂ, ਤਾਂ ਉਸੇ ਵੇਲੇ ਅਸੀਂ ਲਿਬਰਲਾਂ ਨੂੰ ਵੋਟ ਪਾਈ। ਹੁਣ ਟਾਈਮ ਆ ਗਿਆ 9-10 ਸਾਲ ਹੋ ਗਿਆ, ਇਹ ਸਰਕਾਰ ਇਹ ਤੋਂ ਜ਼ਿਆਦਾ ਕੁਛ ਨਹੀਂ ਕਰ ਸਕਦੀ, ਇਹਨਾਂ ਨੇ ਹੁਣ ਮਾਰੇ ਜਿਵੇਂ ਨਾ ਉਹ ਕਹਿੰਦੇ ਹੁੰਦੇ ਰਾਣਾ ਜੀ ਕਹਿੰਦੇ ਹੁੰਦੇ ਜਦੋਂ ਦਿਨ ਮਾਰੇ ਹੋਣ ਤੇ ਊਠ ਤੇ ਬੈਠੇ ਨੂੰ ਕੁੱਤਾ ਵੜ ਜਾਂਦਾ, ਉਹ ਲੱਗੀ ਹੋਣ। ਹਾਂਜੀ, ਔਰ ਇਹਦਾ ਫਾਇਦਾ ਜਿਹੜਾ ਹੁਣ ਪੀਸੀ ਭਾਵੇਂ ਕਿ ਪ੍ਰਾਈਮ ਮਿਨਿਸਟਰ ਕੈਂਡੀਡੇਟ ਉਹ ਸਾਡਾ ਬਹੁਤਾ ਫੇਵਰੇਟ ਹੈ ਨਹੀਂ ਗਾ, ਮੈਂ ਸਾਫ਼ ਕਹਿ ਦੇਣਾ ਸਾਡਾ ਮੇਰਾ ਨਹੀਂ ਹੋਇਆ ਬਹੁਤਾ ਫੇਵਰੇਟ, ਕਿਉਂਕਿ ਉਹ ਅਪਰਚੁਨਿਸਟਿਕ ਆ, ਅਪਰਚੁਨਿਟੀ ਉਹਨੂੰ ਮਿਲ ਜਾਣੀ। ਪਰ ਇੱਕ ਗੱਲ ਜ਼ਰੂਰ ਹੈ, ਜਿਹੜਾ ਪਾਰਟੀ ਦਾ ਪੀਸੀ ਪਾਰਟੀ ਦਾ ਏਜੰਡਾ ਆ ਉਹਦੇ ਤੇ ਤਾਂ ਘੱਟੋ ਘੱਟ ਜਿਵੇਂ ਹੁੰਦਾ ਆਪਣਾ ਐਡਮਿਨਿਸਟ੍ਰੇਟਰ ਉਹ ਤੇ ਕੰਮ ਕਰੂਗਾ, ਉਹ ਕਈ ਕੰਮ ਹੋਣ ਵਾਲੇ ਜਿਹੜੇ ਰਿਵਰਸ ਕਰ ਦਊਗਾ। ਹਾਂਜੀ, ਹੋਣ ਵਾਲੇ ਆ, ਅਮਰੀਕਾ ਨੇ ਇਹਨਾਂ ਤੇ ਪੂਰਾ ਪ੍ਰੈਸ਼ਰ ਰੱਖਣਾ, ਕਿਉਂਕਿ ਇਹਨਾਂ ਨੇ ਲਿਆ ਲੱਲੇ, ਮੈਂ ਲੱਭੇ ਦੇ ਜਦੋਂ ਨਾ ਕ੍ਰੇਚੀਅਨ ਕਹਿੰਦਾ ਸਾਡੀ ਕਾਨੂੰਨ ਇਹ ਹੈ ਵੋ, ਇਹ ਸਾਰਾ ਟੈਕ ਰੈਵੋਲੂਸ਼ਨ ਅਮਰੀਕਾ ਦਾ ਇਹਨਾਂ ਨੇ ਪੂਰਾ ਫਾਇਦਾ ਉਠਾਇਆ ਫਰੀ ਟ੍ਰੇਡ ਦੇ ਥੱਲੇ। ਜੇ ਅਸੀਂ ਫਰੀ ਟ੍ਰੇਡ ਤੋਂ ਜਿਹੜਾ ਲੈਫ ਤਾਂ ਅਸੀਂ ਪਹਿਲਾਂ ਜਾਈਏ ਕੈਨੇਡਾ ਉਦੋਂ ਵੀ ਟੁੱਟਣ ਵਾਲਾ ਸੀ, ਉਹ ਫਰੀ ਟ੍ਰੇਡ ਇਹਨਾਂ ਨੂੰ 30 ਸਾਲ ਬਚਾ ਗਿਆ, ਹੁਣ ਡੋਨਲਡ ਟਰੰਪ ਨੇ ਉਹਨੂੰ ਖਤਮ ਕਰ ਦਿੱਤਾ ਆਉਂਦੇ ਨੇ। ਕੀ ਬਾਈਡਨ ਨੇ ਕੀਤਾ ਜੀ ਕੈਨੇਡਾ ਦੇ ਨਾਲ? ਕੱਖ ਵੀ ਨੀ, ਕੋਈ ਇਹਨਾਂ ਦੀ ਹੈਲਪ ਨੀ ਕੀਤੀ, ਇਹਨਾਂ ਦਾ ਪਾਈਪਲਾਈਨ ਬੰਦ ਕਰਾ ਦਿਓ, ਇਹ ਕਰ ਦਿਓ, ਵੋ ਕਰ ਦਿਓ, ਸਾਰੇ ਕੰਮ ਤਾਂ ਇਹਨਾਂ ਦੇ ਬੰਦ ਕਰਾਏ ਹੋਏ ਆ। ਹਾਂਜੀ, ਪਰ ਹੁਣ ਆਸ ਸਿਰਫ ਇਹੋ ਹੀ ਆ ਵੀ ਅਮਰੀਕਾ ਕਹਿੰਦਾ ਵੀ ਤੁਸੀਂ ਤਾਂ ਬੈਠੇ ਹੈਗੇ ਆ, ਮੌਜਾਂ ਕਰੀ ਜਾਣ ਡੇ ਆ, ਰਾ ਮਟੀਰੀਅਲ ਵੇਚੀ ਜਾਂਦੀਆਂ, ਇਹਨਾਂ ਦੀਆਂ ਪ੍ਰਾਈਸਾਂ ਤੇ ਦੇਖੋ ਕਿੱਥੇ ਗਈਆਂ ਆ ਇਸ ਵੇਲੇ, ਅਸੀਂ ਲਿਆਉਣਾ ਚਾਹੁੰਦੇ ਪ੍ਰਾਈਸਾਂ ਥੱਲੇ, ਤੁਹਾਡੇ ਤੋਂ ਮਟੀਰੀਅਲ ਆਉਂਦਾ ਚਾਹੇ ਬਿਜਲੀ ਆ ਗਈ ਚਾਹੇ ਗੈਸ ਆ ਗਈ, ਅਸੀਂ ਇਹਦੇ ਤੇ ਲਾਵਾਂਗੇ ਟੈਰਿਫ, ਜਿਹਦੇ ਨਾਲ ਕਿ ਉਹਨਾਂ ਦੇ ਆਪਣੇ ਲੋਕ ਸਗੋਂ ਔਖੇ ਹੋਣਗੇ, ਇਹਦੇ ਵਿੱਚ ਕੋਈ ਹੈ ਨੀ ਗਾ। ਪਰ ਉਹ ਚਾਹੁੰਦੇ ਆ ਵੀ ਜਿਹੜਾ ਇਹਨਾਂ ਦੀ ਮਤਲਬ ਤੁਸੀਂ ਅਨਨੈਸੈਸਰੀ ਇਹ ਜਿਹੜੀ ਤੁਹਾਡੀ ਐਡਮਿਨਿਸਟ੍ਰੇਸ਼ਨ ਆ, ਇਹ ਸਾਰੇ ਐਸੈਟ ਦੇ ਉੱਤੇ ਇਹ ਤੁਸੀਂ ਸਹੀ ਨੀ ਕਰ ਰਹੇ, ਇਹਦੀ ਪ੍ਰਾਈਸ ਜਿਹੜੀ ਆ ਤੁਹਾਨੂੰ ਥੱਲੇ ਲਿਆਉਣੀ ਪੈਣੀ ਆ। ਹਾਂਜੀ, ਤੇ ਦੂਜੇ ਪਾਸੇ ਮੈਕਸੀਕੋ ਨਾਲ ਵੀ ਇਹੀ ਉਹਨਾਂ ਦਾ ਚੱਲ ਰਿਹਾ, ਦੇਖੋ ਹੁਣ ਆਸ ਤੇ ਇਹੋ ਹੀ ਕੀਤੀ ਜਾਂਦੀ, ਕਿਉਂਕਿ ਇਹ ਪਾਰਟੀਆਂ ਨਾ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕੋਈ ਆਸ ਸੀਗੀ ਅਮਰੀਕਾ ਦੇ ਵਿੱਚ, ਉਹ ਤਾਂ ਹਾ 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 ਜੰਗ ਸ਼ੁਰੂ ਹੋਈ ਹੋਈ ਸੀ ਕਿਤੇ ਨਾ ਕਿਤੇ ਵੱਡੀ। ਹਾਂਜੀ, ਤੇ ਇੱਥੇ ਸਾਡੀ ਤੇ ਇਕਾਨਮੀ ਚ ਜੰਗ ਦੀ ਲੋੜ ਹੀ ਹੈ ਨੀ, ਜੇ ਹੁਣ ਕੈਨੇਡਾ ਨੂੰ 2.5-3%, ਪੋਲੈਂਡ 4% ਕਰਦਾ ਆਪਣੀ ਜੀ ਡੀ ਪੀ ਦਾ ਜਿਹੜਾ ਸਪੈਂਡ ਆਪਣੇ ਡਿਫੈਂਸ ਤੇ, ਤੇ ਅਸੀਂ ਕਰਦੇ ਹਾਂ 1.5%, ਨੇ ਤੇ ਮੌਜਾਂ ਲੱਗੀਆਂ ਹੋਈਆਂ। ਹਾਂਜੀ, ਨਾ ਸਾਡੀ ਕੋਈ ਆਪਣੀ ਡਿਫੈਂਸ ਇੰਡਸਟਰੀ ਆ, ਕੁਛ ਵੀ ਹੈ ਨੀ, ਅਸੀਂ ਸਾਡੇ ਰਿਚ ਜਿਹੜੇ ਜੱਟ ਹੁੰਦੇ ਚਲੋ ਜ਼ਮੀਨ ਬਥੇਰੀ ਠੇਕਾ ਆਈ ਜਾਂਦਾ, ਇਹਨਾਂ ਨੇ ਰਾ ਮਟੀਰੀਅਲ ਵੇਚ ਲਿਆ, ਲੰਬਰ ਵੇਚ ਲਈ, ਬਿਜਲੀ ਵੇਚ ਲਈ, ਤੇਲ ਵੇਚ ਲਿਆ, ਇਹ ਉਹ ਹੋਰ ਮੈਨੂੰ ਫਿਰ ਵੇਚ ਕੇ ਸਾਡਾ ਸਰੀ ਜਾਂਦਾ। ਪਰ ਇਹ ਜਿਹੜਾ ਨਾ ਇਹ ਜਿੱਦਾਂ ਜਿੱਦਾਂ ਟਾਈਮ ਅੱਗੇ ਪ੍ਰੋਗਰੈਸ ਹੁੰਦਾ ਤੁਹਾਡੇ ਕੰਪੀਟੀਸ਼ਨ ਬਹੁਤ ਵੱਡੇ ਵੱਡੇ ਕੋਲ ਪੈਦਾ ਹੋ ਗਏ ਚਾਈਨਾ ਦੇ।
ਬਿਲਕੁਲ,
ਤੁਹਾਨੂੰ ਹੁਣ ਆਪਣੇ ਘਰ ਨੂੰ ਸਾਫ਼ ਠੀਕ ਇਹਨੂੰ ਆਰਡਰ ਦੇ ਵਿੱਚ ਲਿਆਉਣਾ ਹੀ ਪੈਣਾ।
ਜਦੋਂ
ਤੁਹਾਡਾ ਘਰ ਆਰਡਰ ਵਿੱਚ ਇਕਾਨਮੀ ਹੈਗੀ, ਆਪੇ ਲੋਕਾਂ ਦੀ ਜਿਹੜੀ ਅਫੋਰਡੇਬਿਲਟੀ ਵੱਧ ਜਾਣੀ ਹੈ, ਤੇ ਇਹਦੇ ਤੇ ਬੜੇ ਅਜੇ ਸਖ਼ਤ ਕੰਮ ਕਰਨ ਦੀ ਲੋੜ ਆ ਤੇ ਲੋਕਾਂ ਨੂੰ ਆਪਣੇ ਆਪ ਜਿਵੇਂ ਨਾ ਅਸੀਂ ਐਮਰਜੈਂਸੀ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਹਾਂ ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ, ਤੁਸੀਂ ਦੱਸ ਦਿੰਦੇ ਹੋ ਲੋਕਾਂ ਦੇ ਕੀ ਹਾਲ ਬਣੇ ਪਏ ਆ। ਹਾਂਜੀ
ਬਿਲਕੁਲ ਜੀ, ਤੁਸੀਂ ਰਹੇ ਹੋ ਏਅਰ ਤੇ, ਸੋਰੀ ਟੂ ਇੰਟਰਪਟ ਯੂ। ਪਤਾ ਕੀ ਗੱਲ ਆ, ਇੰਨੇ ਸਾਲਾਂ ਦੇ ਵਿੱਚ ਨਾ ਦੇਖੋ ਕਿੰਨੇ ਕੰਮਾਂ ਦੀ ਆਊਟਸੋਰਸਿੰਗ ਕਰਤੀ ਆ, ਸਾਡੇ ਬੱਚੇ ਅੱਗੇ ਉਹਨਾਂ ਨੂੰ ਜੋਬ ਨਹੀਂ ਮਿਲਦੀਆਂ, ਕਿੰਨੀ ਅਨਪਲੈਨਡ ਇਮੀਗ੍ਰੇਸ਼ਨ ਹੋਈ ਆ। ਇਮੀਗ੍ਰੇਸ਼ਨ ਚੱਲਣੀ ਚਾਹੀਦੀ ਆ, ਮਾਈਗ੍ਰੇਸ਼ਨ ਹੋਣੀ ਚਾਹੀਦੀ ਆ, ਪ੍ਰੋਫੈਸ਼ਨਲ ਆਉਣੇ ਚਾਹੀਦੇ ਨੇ, ਉਹਨਾਂ ਦਾ ਟੈਲੈਂਟ ਯੂਟੀਲਾਈਜ਼ ਹੋਣਾ ਚਾਹੀਦਾ, ਪਰ ਅਨਪਲੈਨਡ ਵਰਡ ਜਿਹੜਾ ਹੈਗਾ ਆਪਾਂ ਅੱਗੇ ਲਾਉਂਦੇ ਹਾਂ। ਹਾਂਜੀ, ਅੱਛਾ, ਉਹ ਜਿਹੜੀ ਇਕਾਨਮੀ ਨੂੰ ਜਿੰਨਾ ਕੁ ਉਹਨੂੰ ਹੁਲਾਰਾ ਮਿਲਦਾ ਨਾ ਉਹਦੇ ਨਾਲ, ਉਹਦੇ ਨਾਲ ਨੁਕਸਾਨ ਜ਼ਿਆਦਾ ਹੋ ਜਾਂਦਾ। ਹੁਣ ਜਿੰਨੇ ਦੇਖੋ ਕਾਲਜਸ ਵਧੇ ਫੁੱਲੇ, ਪਰ ਇੱਕੋ ਦਮ ਜਿਵੇਂ ਗੁਬਾਰੇ ਚੋਂ ਹਵਾ ਨਿਕਲ ਜਾਂਦੀ ਹੈ, ਠੁੱਸ ਕਰਕੇ ਸਾਰੇ ਦੇ ਸਾਰੇ ਹੁਣ ਲੇ ਆਫ ਹੋਣ ਲੱਗ ਗਈਆਂ। ਮਤਲਬ ਕੋਈ ਸਸਟੇਨੇਬਲ ਜਿਹੜਾ ਮੈਥਡ ਹੈਗਾ ਨਾ ਇਕਾਨਮੀ ਨੂੰ ਚੱਲਦੀ ਰੱਖਣ ਦਾ, ਇੰਡਸਟਰੀਅਲ ਡਿਵੈਲਪਮੈਂਟ ਉਸ ਲੈਵਲ ਦੀ ਤਾਂ ਕਿ ਦੁਨੀਆਂ ਨਾਲ ਆਪਾਂ ਕੰਪੀਟ ਕਰ ਸਕੀਏ, ਉਹ ਨਹੀਂ ਹੈ।
ਜੇ ਜੀ ਡੀ ਪੀ ਵਧਾਉਣੀ ਆ, 3-4 ਮਿਲੀਅਨ ਬੰਦਾ ਇਹਨਾਂ ਨੇ ਲਿਆ ਤਾਂ ਉਹ ਮਿਨੀਮਮ ਪੇ ਤੋਂ ਘੱਟ ਦੇ ਕੰਮ ਕਰਦੇ, ਕਈ ਤਾਂ ਵਿਚਾਰੇ ਇਲੀਗਲ ਕੰਮ ਕਰਦੇ, ਤੁਹਾਡੀ ਜੀ ਡੀ ਪੀ ਦੇ ਵਿੱਚ ਰੈਵਨਿਊ ਕਿੱਥੋਂ ਵਧਦਾ?
ਹਾਂਜੀ,
ਜੇ ਉਹੀ 3-4 ਮਿਲੀਅਨ ਬੰਦਾ ਜਿਹਨਾਂ ਨੂੰ $20-25 ਜਿਹੜੀ ਐਟਲੀਸਟ ਮਿਨੀਮਮ ਤੋਂ ਉਹਨਾਂ ਦੀ ਪੇ ਹੋਗੀ, ਦੇਖੋ ਤਾਂ ਰੈਵਨਿਊ ਤੁਹਾਡੇ ਲੱਗਦਾ ਕਿ ਨਹੀਂ ਫਰਕ ਪੈਣ ਵਾਲੇ। ਹਾਂਜੀ, ਇਕਾਨਮੀ ਉਸ ਵੇਲੇ ਥੱਲਿਓਂ ਇਕਾਨਮੀ ਜਿਹੜੀ ਆ ਉੱਤੇ ਨੂੰ ਚੁੱਕ ਹੁੰਦੀ ਆ, ਉੱਤੋਂ ਥੱਲੇ ਨੂੰ ਨਹੀਂ ਆਉਂਦੀ। ਇਹ ਬੜੇ ਸੀਰੀਅਸ ਇਕਨੋਮਿਕ ਫੰਡਾਮੈਂਟਲ ਆ, ਇਹ ਲੋਕਾਂ ਕੋਲ ਝੂਠ ਬੋਲ ਦਿੰਦੇ ਕਿ ਅਸੀਂ ਉੱਤੋਂ ਪੈਸਾ ਸੁੱਟਾਂਗੇ ਲੋਕ ਪਾਸੇ ਨੂੰ।
ਦੇਖੋ ਚੀਜ਼ਾਂ ਤੁਸੀਂ ਡਾਲਰ ਸਟੋਰ ਦੇ ਵਿੱਚ ਚੀਜ਼ਾਂ ਦੇਖ ਲਓ, ਤੁਸੀਂ ਵੱਡੇ ਸਟੋਰਾਂ ਦੇ ਵਿੱਚ ਚੀਜ਼ਾਂ ਦੇਖ ਲਓ, ਤੁਸੀਂ ਸਮਾਨ ਦੇਖ ਲਓ, ਜਿਹੜਾ ਕੁਝ ਅਸੀਂ ਪਹਿਨਦੇ ਹਾਂ, ਜਿਹੜਾ ਕੁਝ ਅਸੀਂ ਖਾਂਦੇ ਹਾਂ, ਜਿਹੜਾ ਕੁਝ ਅਸੀਂ ਪੀਂਦੇ ਹਾਂ, ਜਿਹੜਾ ਕੁਝ ਅਸੀਂ ਵੇਖਦੇ ਹਾਂ, ਉਹਦੇ ਚ ਸਾਰਾ ਕੁਝ ਹੀ ਜਿਹੜਾ ਹੈਗਾ ਮੇਡ ਇਨ ਪੜ੍ਹ ਲਓ ਬਸ, ਕਿੱਥੇ ਆ ਆਪਣੇ? ਇੱਥੇ ਤਾਂ ਬਹੁਤ ਘੱਟ ਚੀਜ਼ਾਂ ਨੇ, ਤੇ ਫਿਰ ਸੈਲਫ ਡਿਪੈਂਡੈਂਟ ਤੇ ਸੈਲਫ ਰਿਲਾਇੰਟ ਆਪਾਂ ਕਿੱਥੋਂ ਹੋ ਗਏ?
ਜਿਹੜਾ ਨਾ ਫੂਡ ਹੈ 90% ਫੂਡ ਅਮਰੀਕਾ ਤੋਂ
ਆਉਂਦਾ,
ਇੱਥੇ ਟਾਇਰ ਕਿੱਦਾਂ ਲਾ ਗਿਆ? ਅਸੀਂ ਟਾਇਰ ਅੱਗੇ ਤਾਂ ਲੋਕਾਂ ਦੀ ਹਾਹਾਕਾਰ ਹੋਈ ਹੈ, ਸੁਪਰ ਮਾਰਕੀਟਾਂ ਦੇ ਕਿਸੇ ਟਾਇਰ ਵਧੀ ਲਾ ਹੀ ਨਹੀਂ ਸਕਦੇ। ਬਿਜਲੀ ਕੇ ਟਾਇਰ ਤਾਂ ਦਿੱਤਾ, ਚਲੋ ਫੂਡ ਨੇ ਤੇ ਟਾਇਰ ਪਲਸ, ਤੇ ਮੁੜ ਕੇ ਜਿਹੜੀ ਆ
ਨਹੀਂ ਬਿਜਲੀ ਲੈ ਜਾਵਾਂਗੇ ਕਿੱਥੇ? ਉਹਨਾਂ ਦੇ ਟਾਇਰ ਫਲਾ ਕੇ ਬਿਜਲੀ ਨੂੰ ਸਾਂਭ ਕੇ ਕਿੱਥੇ ਰੱਖਾਂਗੇ? ਨਿਊਕਲੀਅਰ ਪਾਵਰ ਪਲਾਂਟ ਤੇ ਹਾਈਡਰੋ ਪਾਵਰ ਪਲਾਂਟ ਚੱਲਦੇ ਰਹਿਣੇ ਚਾਹੀਦੇ ਨੇ, ਜਦੋਂ ਉਹਨਾਂ ਨੂੰ ਬੰਦ ਕੀਤਾ ਜਾਂਦਾ ਤਾਂ ਘਾਟਾ ਬਹੁਤ ਪੈ ਜਾਂਦਾ ਹੈ ਜੀ।
ਬਰਾੜ ਦੀ ਜਿਸ ਜੱਟ ਦਾ ਗੁਜ਼ਾਰ ਆਉਂਦਾ, ਰੇਹੜੀ ਮੰਡੀ ਚ ਸਭ ਤੋਂ ਪਹਿਲਾਂ ਜਾਵੇ, ਜਿਹੜਾ ਪਿਛਲਾ ਆਧਾਰ ਉਹ ਪੂਰਾ ਹੋਵੇ, ਉਹ ਕਿੱਦਾਂ ਕਹਿੰਦਾ ਮੈਂ ਮੰਡੀ ਚ ਰੇਹੜੀ ਨੀ ਲੈ ਕੇ ਆਉਣੀ?
ਬਿਲਕੁਲ ਬਿਲਕੁਲ ਬਿਲਕੁਲ।
ਇਹ ਗੱਲ ਹੈ ਕਿ ਸਾਨੂੰ ਥੋੜਾ ਜਿਹਾ ਆਪਣਾ ਜਿਹੜਾ ਹਾਊਸ ਆ ਹੁਣ ਸਾਫ਼, ਇਹਨਾਂ ਨੇ ਪੈਸਾ ਖਾਧਾ, ਇਹਨਾਂ ਨੇ ਹਾਂਗਕਾਂਗ ਤੋਂ ਪੈਸਾ ਖਾਧਾ, ਚਾਈਨਾ ਦਾ, ਉਹ ਇੱਕ ਬੰਦਾ ਭੇਜ ਦਿੰਦੇ ਪਿੱਛੋਂ, ਇੰਨੀ ਮਨੀ ਫਨਲ ਹੋਈ ਇਹਨਾਂ ਦੀ ਅੱਖਾਂ, ਇਹਨਾਂ ਨੇ ਪਰੇ ਨੂੰ ਕਬੂਤਰ ਵਾਂਗੂ ਅੱਖਾਂ ਮੀਟੀਆਂ ਹੋਈਆਂ ਸੀਗੀਆਂ ਤੇ ਪੈਸਾ ਆਈ ਜਾਂਦਾ, ਉਹ ਇਨਵੈਸਟ ਹੋਇਆ ਰੀਅਲ ਸਟੇਟ ਜਿਹਨੇ ਬਰਬਾਦ ਕੀਤੀ ਇਸ ਕੰਟਰੀ ਦੀ।
ਦੇਖੋ ਵੀਰ ਜੀ, ਬਲਵਿੰਦਰ ਜੀ, ਆਮ ਬੰਦਾ ਬੈਂਕ ਦੇ ਵਿੱਚ ਜਾਂਦਾ, ਜਾਂ ਈਵਨ ਤੁਸੀਂ ਮੌਰਗੇਜ ਵਾਲਿਆਂ ਨਾਲ, ਰੀਅਲ ਸਟੇਟ ਵਾਲਿਆਂ, ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕਰੋ, ਇੰਨੀਆਂ ਕੁ ਰਿਸਟ੍ਰਿਕਸ਼ਨਸ ਨੇ ਜੀ, ਤੁਸੀਂ ਨਾ ਕਿਸੇ ਦਾ ਡਰਾਫਟ, ਕਿਸੇ ਦਾ ਨਿਹਾਲਾ ਸਿੰਘ ਦਾ ਡਰਾਫਟ ਆ ਜਿਹੜਾ, ਉਹ ਫਲਾਨਾ ਸਿੰਘ ਬੰਦਾ ਚੱਕ ਕੇ ਲਿਜਾ ਰਿਹਾ, ਉਹ ਕਿਤੇ ਜਾ ਕੇ ਸਪੋਜ਼ ਡਿਪੋਜ਼ਿਟ ਦੇ ਰਿਹਾ, ਕਹਿਣਗੇ ਇਹ ਡਿਪੋਜ਼ਿਟ ਦਾ ਡਰਾਫਟ ਤਾਂ ਫਲਾਨੇ ਦਾ, ਪਰ ਤੂੰ ਵੀ ਆਪਣੀ ਆਈ ਡੀ ਦੇ, ਤੂੰ ਆਪਣਾ ਡਰਾਈਵਿੰਗ ਲਾਇਸੈਂਸ ਦੇ, ਤੂੰ ਕੰਮ ਕੀ ਕਰਦਾ, ਯਾਨੀ ਫਿਨਟ੍ਰੈਕ ਰਿਕੁਆਇਰਮੈਂਟਸ ਇਹਨੂੰ ਕਹਿੰਦੇ ਆ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਕਰਨਾ ਨਾ, ਜਦੋਂ ਇੰਨੀਆਂ ਕੁ ਸਖ਼ਤ ਨੇ ਆਮ ਬੰਦੇ ਲਈ, ਤੁਸੀਂ ਆਪਣਾ ਹੀ ਚੈੱਕ ਆ ਜਿਹੜਾ, ਜਾਂ ਆਪਣਾ ਹੀ ਡਰਾਫਟ ਇੱਕ ਬੈਂਕ ਚੋਂ, ਸਕੋਸ਼ੀਆ ਚੋਂ ਤੁਸੀਂ ਆਰਬੀਸੀ ਜਮ੍ਹਾਂ ਕਰਾਉਣਾ, ਉਹ ਵੀ 5 ਦਿਨ ਲਈ ਹੋਲਡ ਤੇ ਪੈਂਦਾ। ਅੱਛਾ, ਕਹਿਣਗੇ ਜੀ ਨਹੀਂ ਇਹ ਤਾਂ ਮਨੀ ਲਾਂਡਰਿੰਗ ਹੁੰਦੀ ਆ, ਇੰਨੇ ਕੁ ਫਾਰਮ ਭਰਨੇ ਪੈਂਦੇ ਨੇ, ਤੇ ਆਹ ਹੁਣ ਫਾਈਨ ਪਿਆ, ਜੁਰਮਾਨਾ ਹੋਇਆ ਟੀਡੀ ਬੈਂਕ ਨੂੰ 3 ਬਿਲੀਅਨ ਦਾ ਸ਼ਾਇਦ, ਉਦੋਂ ਕਿੱਥੇ ਜਾਂਦੇ ਆ ਜਦੋਂ ਵੱਡੇ ਵੱਡੇ ਮਗਰਮੱਛ ਇਹਨਾਂ ਦੇ ਸਾਹਮਣੇ ਆਉਂਦੇ ਤਾਂ ਬੋਲਦੇ ਹੀ ਨਹੀਂ? ਇਹਦਾ ਮਤਲਬ ਕਾਨੂੰਨ ਆਮ ਬੰਦਿਆਂ ਲਈ,
ਬੈਂਕ ਜਿਹੜੇ ਆ ਬਿਲਕੁਲ ਗਵਰਨਮੈਂਟ ਕੰਟਰੋਲ। ਰਾਜ ਜੀ, 30-40 ਸਾਲ ਪਹਿਲਾਂ ਤੁਸੀਂ ਮੌਰਗੇਜ ਲੈਣੀ ਹੈ ਨਾ, ਤੁਹਾਡਾ ਮੇਨ ਸੋਰਸ ਹੁੰਦਾ ਹੀ ਬੈਂਕ 'ਚ, ਉਹ ਬਹੁਤ ਕ੍ਰਾਈਟੇਰੀਆ ਵੇਖ ਕੇ ਤੁਹਾਨੂੰ ਲੋਨ ਦਿੰਦੇ ਸੀ। ਜਦੋਂ ਹਨਾ ਲੋਨ ਲੱਗ ਗਿਆ ਆਮ ਹੀ ਲੋਕਾਂ ਨੂੰ ਮਿਲਣ, ਬੈਂਕਾਂ ਨੇ ਨਾ ਕਰ ਦਿੱਤੀਆਂ, ਹਾਂਜੀ ਹੋ ਜਾਊ ਜੀ ਲੋਨ, ਹੋਣਾ ਕਿੱਥੋਂ? ਮਨੀ ਪਿੱਛੋਂ ਕਿਸ ਤਰ੍ਹਾਂ ਲੌਂਡਰ ਹੋ ਰਹੀ ਆ, ਮਨੀ ਫਨਲ ਹੋ ਰਹੀ ਆ। ਬਰਾੜ ਜੀ, ਇਹ ਦੇਖੋ ਕੁਛ ਇਹੋ ਜਿਹੇ ਵੀ ਕੇਸ ਜਾਣਦਾ ਪਰਸਨਲੀ ਵੀ, ਜਿਹੜੇ ਚਾਈਨੀਜ਼ ਬੰਦਿਆਂ ਨੇ ਬਿਲਕੁਲ ਕੈਸ਼ ਦੇ ਕੇ ਘਰ ਲੈ ਲਏ ਤੇ ਪ੍ਰਾਈਸ ਦੱਸੋ ਕਿੰਨੀ ਤੁਹਾਨੂੰ ਚਾਹੀਦੀ। ਅਗਲਿਆਂ ਨੂੰ ਤਾਂ ਆਪਣੀ ਮਨੀ ਲਾਂਡਰ ਕਰਨ ਦਾ ਮਤਲਬ ਹੁੰਦਾ, ਉਹਨਾਂ ਨੇ ਮੈਕਨਿਜ਼ਮ ਇਹੋ ਜਿਹਾ ਬਣਾਇਆ ਹੋਇਆ, ਸ਼ੈਲ ਕੰਪਨੀਆਂ ਬਣਾਈਆਂ ਹੋਈਆਂ, ਫੈਮਿਲੀ ਰੈਲੇਟਿਵ ਇੱਥੇ ਲਿਆ ਕੇ ਉਹਨਾਂ ਨੂੰ ਸਿਟੀਜ਼ਨਸ਼ਿਪਾਂ ਦਵਾਈਆਂ, ਉਹਨਾਂ ਦੇ ਕਈ ਮੈਕਨਿਜ਼ਮ ਹੈ। ਔਰ ਗਵਰਨਮੈਂਟ ਨੂੰ ਸਾਰੀ ਇਸ ਗੱਲ ਦਾ ਪਤਾ ਸੀ ਬਰਾੜ ਜੀ, ਹੋ ਹੀ ਨਹੀਂ ਸਕਦਾ ਕਿ ਪਤਾ ਨਾ ਹੋਵੇ। ਸਾਨੂੰ ਪਤਾ ਲੱਗਦਾ ਕਹਿੰਦੇ ਹੁੰਦੇ ਤੇਰਾ ਚੋ ਸਾਨੂੰ ਪਤਾ ਲੱਗਦਾ, ਇਹਨਾਂ ਨੂੰ ਪਤਾ ਹੀ ਨਹੀਂ ਜਿਹਨਾਂ ਕੋਲੋਂ ਬੜੇ ਬੜੇ ਵੱਡੇ PhD ਇਕਾਨਮਿਸਟ ਤੇ ਪੋਲੀਟੀਕਲ ਸਾਇੰਟਿਸਟ ਬੈਠੇ, ਇਹਨਾਂ ਨੂੰ ਨਹੀਂ ਪਤਾ ਹੈਗਾ। ਪਤਾ ਇਹਨਾਂ ਨੂੰ ਹੈਗਾ, ਇਹਨਾਂ ਜਾਣ ਇਕੱਠਾ ਵੀ ਪਿਆ ਹੋਈਆਂ ਸੀ, ਪੈਸਾ ਆਉਂਦਾ ਆਉਣ ਦਿਓ ਰੀਅਲ ਸਟੇਟ ਦੇ ਵਿੱਚ। ਹਾਂਜੀ, ਤੇ ਜਿਹੜਾ ਬੈਂਕਾਂ ਆ, ਬੈਂਕਾਂ ਦੇ ਵਿੱਚ ਹੈਗਾ ਬਹੁਤ ਵੱਡਾ, ਇਹ ਤਾਂ ਬੈਂਕਾਂ ਤਾਂ ਹੈ ਹੀ ਠੱਗ। ਇਹ ਤਾਂ ਬਰਾੜ ਜੀ ਮੇਰੇ ਕੋਲ ਇੱਕ ਬੁੱਕ ਫੀਸ ਪਤਾ ਨਹੀਂ ਕਿੱਥੇ ਚੱਲ ਗਈ ਆ। ਇਹ ਤਾਂ ਗਵਰਨਮੈਂਟ ਤੁਹਾਡਾ ਨੰਬਰ ਵਨ ਠੱਗ, ਇੰਪਲਾਇਰ ਨੰਬਰ ਟੂ, ਬੈਂਕ ਨੰਬਰ ਥ੍ਰੀ ਤੇ ਇੰਸ਼ੋਰੈਂਸ, ਇਹ ਚਾਰ ਠੱਗ ਉਹ ਬੁੱਕ ਦੇ ਵਿੱਚ ਬੰਦੇ ਨੇ ਲਿਖੇ ਆ। ਦਿਨੇਸ਼ ਤੇ ਉਹਨੂੰ ਕਹਿੰਦਾ ਜਾਓ ਮੈਨੂੰ ਜਿੱਥੇ ਸੂਕਰ ਨਾ ਕਰ ਲਓ, ਤੁਸੀਂ ਚਾਰੇ ਠੱਗ ਆ। ਹਾਂਜੀ, ਸੋ ਇਹਨਾਂ ਤੋਂ ਸਾਡਾ ਗੁਜ਼ਾਰਾ ਹੀ ਨਹੀਂ ਨਾ ਮਿਲਣਾ। ਹੁਣ ਜੇ ਤੁਸੀਂ ਚੋਰ ਭੁੱਲੇ ਰਹਿੰਦੇ ਹੋ ਤਾਂ ਗੁਜ਼ਾਰਾ ਹੀ ਨਹੀਂ ਹੋਣਾ, ਤਾਂ ਲੋਕਾਂ ਨੂੰ ਉਹਨਾਂ ਦੇ ਹਿਸਾਬ ਨਾਲ। ਪਰ ਫਿਰ ਵੀ ਜੇ ਬੰਦਾ ਆਪਣੇ ਹਿਸਾਬ ਨਾਲ ਬੈਂਕਾਂ ਨਾਲ ਡੀਲ ਕਰੇ ਨਾ ਸਹੀ ਤਰੀਕੇ ਨਾਲ, ਇਹ ਨਹੀਂ ਕਿ ਤੁਸੀਂ ਬੈਂਕ ਨੂੰ ਡਿਫੀਟ ਨਹੀਂ ਕਰ ਸਕਦੇ। ਹਾਂਜੀ, ਅਸੀਂ ਪੈਸੇ ਉੱਥੇ ਉਨੇ ਹੀ ਰੱਖਣੇ ਜਿਹੜੇ ਸਾਡੇ ਬਿੱਲ ਕਵਰ ਕਰਦੇ। ਅਸੀਂ ਕੱਲ ਵੀ ਤੁਹਾਡੇ ਕੋਲ ਆਪਣਾ ਪੈਸਾ ਜਿਹੜਾ ਇਨਵੈਸਟ ਕਰਨ ਵਾਲਾ ਲਿਆ ਕੇ ਰੱਖੀ ਭਾਈ। ਹਾਂਜੀ, ਸੋ ਇਹ ਇੰਡੀਵਿਜੁਅਲ ਕੇਸ ਤੇ ਡਿਪੈਂਡ ਕਰਦਾ। ਬਾਕੀ ਚਲੋ ਵੇਖੋ, ਨਵਾਂ ਸਾਲ ਚੜ੍ਹਨ ਵਾਲਾ, ਅਸੀਂ ਤਾਂ ਫਿਰ ਵੀ ਭਾਵੇਂ ਉਹ ਰੱਬ ਭਾਵੇਂ ਹੈਗਾ ਕਿ ਨਹੀਂ ਹੈਗਾ, ਅਸੀਂ ਤਾਂ ਫਿਰ ਵੀ ਮੱਥਾ ਟੇਕ ਦੇਵਾਂ ਭਾਈ, ਦੁਨੀਆਂ ਤੇ ਸੁੱਖ ਸ਼ਾਂਤੀ ਰਹੇ ਤੇ ਜੰਗ ਜੁੰਗ ਨਾ ਲੱਗੇ ਕਿਸੇ ਪਾਸੇ। ਇਕਾਨਮੀ ਆ ਫਿਰ ਵੀ ਠੀਕ ਹੋ ਜਾਣੀਆਂ ਆ, ਘੱਟੋ ਘੱਟ ਇੰਨਾ ਹੈਗਾ ਕਿ ਨਵਾਂ ਲਾਣੇਦਾਰ ਹੈਗਾ, ਸਾਨੂੰ ਉਹ ਤੇ ਆਸ ਹੈਗੀ, ਉਹ ਕਰੂ ਜ਼ਰੂਰ। ਇਹਨਾਂ ਨੂੰ ਠੀਕ ਤੇ ਆਪਣਿਆਂ ਨੂੰ ਵੀ ਕਰੂ ਠੀਕ, ਪਹਿਲੋ ਆਪਣਿਆਂ ਨੂੰ ਕਰੂ ਠੀਕ।
ਬਿਲਕੁਲ ਬਿਲਕੁਲ ਨਹੀਂ ਜੀ, ਬਿਲਕੁਲ ਆਪਣਾ ਜਿਹੜਾ ਐਕਚੁਅਲੀ ਗੱਲ ਇੱਥੋਂ ਹੀ ਚੱਲੀ ਸੀ ਵੀ ਕੈਨੇਡਾ ਜਿਹੜਾ ਇਹ ਹੁਣ ਵਕਤ ਆ ਗਿਆ, ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ। ਦੇਸ਼ ਆ ਜਿਹੜੇ ਜੀ, ਕਈ ਦੇਸ਼ ਬੜੀ ਤੇਜ਼ੀ ਨਾਲ ਅੱਗੇ ਵਧੇ ਨੇ, ਬਹੁਤ ਪਿੱਛੇ ਹੁੰਦੇ ਸੀਗੇ। ਕੈਨੇਡਾ ਜਿਹੜਾ ਹੁਣ ਉਹਨੂੰ ਆਪਣਾ ਜਾਣੀ ਸੈਲਫ ਡਿਪੈਂਡੈਂਟ ਤੇ ਇੱਥੇ ਰੁਜ਼ਗਾਰ ਦੇ ਮੌਕੇ ਇੰਨੇ ਜ਼ਿਆਦਾ ਹੋਣੇ ਚਾਹੀਦੇ ਆ, ਮਤਲਬ ਹਰ ਪਾਸੇ ਡਿਵੈਲਪਮੈਂਟ ਸਾਨੂੰ ਨਜ਼ਰ ਆਉਣੀ ਚਾਹੀਦੀ ਆ। ਇਹ ਰੋਂਦੇ ਹੀ ਰਹਿੰਦੇ ਨੇ, ਜੇ ਕਿਤੇ ਘਰਾਂ ਦੀ ਅਪਰੂਵਲ ਮਿਲ ਜਾਏ, ਆਏ ਹਾਏ ਇਹਦਾ ਇਨਫਰਾਸਟ੍ਰਕਚਰ ਕਿਵੇਂ ਬਣੂਗਾ। ਜੇ ਕਿਤੇ ਹੁਣ ਦੇਖੋ, ਹੁਣ ਇੱਕੋ ਦਮ ਲੇ ਆਫ, ਮੈਂ ਹੈਰਾਨ ਹਾਂ। ਪਹਿਲਾਂ ਤਾਂ ਬੱਚੇ ਇੰਨੇ ਆ ਗਏ, ਚਲੋ ਕੋਈ ਗੱਲ ਨੀ, ਮੰਗਾ ਲੇ। ਹਾਲਾਂਕਿ ਜਿਹੜੇ ਲੋਕ ਨੇ, ਯੰਗ ਪਾਪੂਲੇਸ਼ਨ, ਇਹ ਵੀ ਐਸੈਟਸ ਹੁੰਦੇ, ਇਹ ਵੀ ਐਸੈਟ ਹੁੰਦਾ ਜੀ ਕਿਸੇ ਦੇਸ਼ ਵਾਸਤੇ। ਅੱਗੇ ਲੋਕ ਬੁੜੇ ਹੋ ਰਹੇ ਨੇ, ਰਿਟਾਇਰ ਹੋਣਾ, ਪਰ ਹੁਣ ਰੋਈ ਜਾਂਦੇ ਨੇ, ਆਏ ਹਾਏ ਲੇ ਆਫ, ਸ਼ੈਲਡਨ ਕਾਲਜ ਦੇ ਲੇ ਆਫ, ਫਲਾਨੀ ਯੂਨੀਵਰਸਿਟੀ ਚ ਲੇ ਆਫ, ਹੁਣ ਪੜ੍ਹਾਉਣ ਲਈ ਕੋਈ ਲੱਭਦਾ ਨੀ, ਵੀ ਕਿਹਨੂੰ ਪੜ੍ਹਾਈਏ, ਹੁਣ ਪ੍ਰੋਫੈਸਰਾਂ ਨੂੰ ਲੇ ਆਫ, ਸਟਾਫ ਨੂੰ ਲੇ ਆਫ ਦੇਣ ਲੱਗੇ ਨੇ। ਵੀ ਪਹਿਲਾਂ ਪਲੈਨਿੰਗ ਪ੍ਰੋਪਰ ਕਰਕੇ ਚੱਲੋ ਨਾ।
ਇਹ ਵੀ ਗੱਲ, ਜਿਹੜਾ ਮੈਸ ਹਿਸਟੀਰੀਆ ਇੱਕ ਵਾਰੀ ਪੈਦਾ ਹੋ ਜਾਂਦਾ ਨਾ, ਉਹ ਫਿਰ ਕੰਟਰੋਲ ਕਰਨਾ ਔਖਾ ਹੋ ਜਾਂਦਾ। ਕਈ ਵਾਰੀ ਗੱਲ ਬਹੁਤ ਹੀ ਨਹੀਂ ਹੁੰਦੀ, ਪਰ ਉਹਦਾ ਜਿਹੜਾ ਗਲਤ ਪ੍ਰਾਪੋਗੈਂਡਾ ਹੋ ਜਾਂਦਾ ਨਾ, ਫਿਰ ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਟਾਈਮ ਲੱਗ ਜਾਂਦਾ। ਦੂਜੀ ਗੱਲ ਇਹ ਵੀ, ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ, ਇੱਥੇ ਚੈਕਸ ਐਂਡ ਬੈਲੈਂਸਿਸ ਹੈ ਨਹੀਂ ਗੇ,
ਜਿਹੜਾ
ਇੱਥੇ ਤੱਕ ਜਿਹੜੇ ਪਾਰਟੀ ਦਾ ਰੂਲ ਹੈ ਉਹ ਡਿਕਟੇਟਰਸ਼ਿਪ ਦੇ ਤਰੀਕੇ ਨਾਲ ਹੀ। ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜੀਡੈਂਟ ਇੱਕ ਪਾਸੇ ਹੋਊਗਾ, ਜਿਹੜੀ ਕਾਂਗਰਸ ਇੱਕ ਪਾਸੇ ਹੋਊਗੀ, ਸੈਨੇਟ ਜਿਹੜੀ ਇੱਕ ਪਾਸੇ। ਹੁਣ ਇਸ ਵੇਲੇ ਤਿੰਨੇ ਹਾਊਸ ਇੱਕ ਪਾਰਟੀ ਕਿੱਦਾਂ ਜਿੱਤੀ, ਇਹਦਾ ਮਤਲਬ ਤੁਸੀਂ ਹਨੇਰਾਇਆ ਪਿਆ ਸੀ, ਲੋਕੀ ਇੰਨੇ ਥੋੜਾ ਹੋਏ ਆ। ਉਹਨਾਂ ਨੇ ਦੇਖਿਆ ਇਹ ਤਾਂ ਸਾਨੂੰ ਹਮੇਸ਼ਾ ਬੇਕੂਬਰਾ ਜਾਂਦੇ, ਭਾਈ ਤੁਹਾਨੂੰ ਆਹ ਦਿਆਂਗੇ ਉਹ ਦਿਆਂਗੇ। ਉਹ ਸਾਰਿਆਂ ਨੇ ਜਿੰਨਿਆਂ ਨੇ ਵੀ ਵੋਟ ਇਸ ਵਾਰੀ ਆਹ ਘੋੜਾ ਇੱਕ ਹੈਗਾ, ਇਹਨੇ ਮਾੜਾ ਜਿਹਾ ਅੱਗੇ ਭੱਜ ਕੇ ਦਿਖਾਇਆ ਸੀ, ਹੋ ਸਕਦਾ ਤੁਹਾਨੂੰ ਇੱਥੋਂ ਕੱਢ ਦੇਵੇ ਸਿਚੁਏਸ਼ਨ ਚੋਂ। ਸਾਨੂੰ ਆਸ ਹੈਗੀ ਆ, ਇਕਾਨਮੀ ਨੂੰ ਜਾਣਦੇ ਹੋਏ, ਪੋਲੀਟੀਕਲ ਸਿਸਟਮ ਨੂੰ ਜਾਣਦੇ ਹੋਏ ਕਿ ਉਸ ਬੰਦੇ ਨੇ ਘੱਟੋ ਘੱਟ ਇਹਨੂੰ ਨਾ ਡੁੱਬਣ ਤੋਂ ਜ਼ਰੂਰ ਬਚਾ ਲਓ।
ਦੇਖੋ ਪਤਾ ਕੀ ਹੈ, ਸਾਡੇ ਮੈਨੂੰ ਲੱਗਦਾ ਇੱਥੇ ਜਿਹੜੀ ਇੰਟਰ ਪਾਰਟੀ ਡੈਮੋਕ੍ਰੇਸੀ ਹੁੰਦੀ ਹੈ ਨਾ, ਇਨਰ ਪਾਰਟੀ ਡੈਮੋਕ੍ਰੇਸੀ, ਉਹ ਹੈ ਨੀ। ਇੱਕ ਜਿਹੜਾ ਲੀਡਰ ਆ ਉਹ ਬਸ ਉਹ ਸਾਰਾ ਕੁਛ ਹੀ ਆ, ਬਸ ਉਹਦੇ ਮੂਹਰੇ ਕੋਈ ਬੋਲ ਨਹੀਂ ਸਕਦਾ। ਉਹ ਚੋਣਾਂ ਵੇਲੇ ਜਿਹੜਾ ਮਰਜ਼ੀ, ਉਹ ਜਿਹਨੂੰ ਮਰਜ਼ੀ ਅੱਗੇ ਕਰੇ, ਜਿਹਨੂੰ ਮਰਜ਼ੀ ਪਿੱਛੇ ਕਰੇ, ਉਸ ਤੋਂ ਬਾਅਦ ਅੰਦਰ ਡਿਸਕਸ਼ਨ ਹੀ ਕੋਈ ਨਹੀਂ ਚੱਲਦੇ। ਸਾਰੇ ਜੀ ਹਜ਼ੂਰੀਆਂ ਨੇ ਜੀ, ਉਹ ਕੋਈ ਅਲੱਗ ਅਲੱਗ ਪੁਆਇੰਟਸ ਦੇ ਉੱਤੇ, ਅਲੱਗ ਅਲੱਗ ਡਾਇਮੈਂਸ਼ਨ ਤੋਂ, ਅਲੱਗ ਅਲੱਗ ਪੱਖਾਂ ਤੇ, ਕੋਈ ਗੱਲ ਨਹੀਂ ਹੁੰਦੀ। ਜਿਹੜਾ ਕੁਛ ਕਹਿਤਾ ਉਹਨੇ, ਬਸ ਹਾਂਜੀ ਜੀ ਹਜ਼ੂਰ, ਬਸ ਠੀਕ ਹੈ ਜੀ, ਯੈਸ ਸਰ, ਉਹੀ ਕੁਛ ਚੱਲਦਾ। ਹੁਣ ਇੱਕ ਬੰਦਾ ਜਿਹੜਾ ਕੈਪੇਬਲ ਨਹੀਂ ਨਾ ਹੋ ਸਕਦਾ ਸਾਰਾ ਕੁਝ ਸਾਂਭਣ ਦੇ।
ਬਰਾੜ ਜੀ, ਇਹ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ, ਤਾਂਹੀਓ ਤਾਂ ਮੇਰੇ ਹੁਣ ਮੂੰਹ ਨਿਕਲ, ਜਿਹੜੇ ਝਾਂਗੋਂ ਐਮਪੀ ਤੇ ਐਮਐਲਪੀ ਵੀ ਬੜੇ ਬੈਠੇ ਆ, ਉਹਨਾਂ ਨੂੰ ਕੋਈ ਪਿੰਡ ਸਰਪੰਚ ਨਾ ਬਣਾਵੇ। ਇਸੇ ਕਰਕੇ ਉਹਨਾਂ ਨੂੰ ਚਾਹੀਦੇ ਜੀ ਹਜ਼ੂਰ ਬੰਦੇ ਚਾਹੀਦੇ ਆ, ਉਹ ਅਸੀਂ ਆਪਣੇ ਨਗ ਪੂਰੇ ਕਰ ਲਏ। ਹਾਂਜੀ, ਦੂਜੇ ਪਾਸੇ ਅਮਰੀਕਾ ਦੇ ਜਿਹੜੇ ਸੈਨੇਟਰ ਆ, ਉਹ ਦੇਖੋ ਕਿਸ ਤਰੀਕੇ ਦੇ ਨਾਲ ਕਾਂਗਰਸਮੈਨ ਕਿਸ ਤਰੀਕੇ ਨਾਲ ਜਾ ਕੇ ਉਹ ਹਰ ਇੱਕ ਚੀਜ਼ ਦੀ ਇਨਵੈਸਟੀਗੇਸ਼ਨ ਕਰਦੇ, ਹਰ ਇੱਕ ਪਾਸੇ ਇਨਵੋਲਵ ਹੁੰਦੇ ਆ, ਹਰ ਇੱਕ ਚੀਜ਼ ਦੇ ਵਿੱਚ ਇਨਵੋਲਵ ਹੁੰਦੇ, ਕਿਉਂਕਿ ਪੋਲੀਟੀਕਲ ਜਿਹੜਾ ਸਿਸਟਮ ਹੈ ਬੜਾ ਕੰਪਲੈਕਸ ਹੁੰਦਾ। ਸਾਡੇ ਹੋ ਜਾਂਦਾ ਕੰਪਲੇਂਟ ਅਸੀਂ ਪ੍ਰਾਈਮ ਮਿਨਿਸਟਰ ਐਵਰੀਥਿੰਗ,
ਬਿਲਕੁਲ। ਹੁਣ ਦੇਖੋ ਸੁਪੋਜ਼ ਇਹ ਜਿਹੜੇ ਅਲੱਗ ਅਲੱਗ ਮਿਨਿਸਟਰ, ਜੇ ਕੋਈ ਮਾਹਰ ਕਿਸੇ, ਦੇਖੋ ਫਾਈਨੈਂਸਰ ਫਾਈਨੈਂਸ
ਪਾਰਲੀਮੈਂਟਰੀ ਸਿਸਟਮ ਦੀ ਇਹੋ ਹੀ ਪ੍ਰੋਬਲਮ, ਪਰ ਜਿੰਨੇ ਵੀ ਪਾਰਲੀਮੈਂਟਰੀ ਸਿਸਟਮ ਵਾਲੇ ਦੇਸ਼ ਹੈ, ਕਿਉਂਕਿ ਲੋ ਜੀ ਪਾਰਲੀਮੈਂਟ ਸਿਸਟਮ ਉਹਨਾਂ ਦਾ ਕੋਈ ਚੀਜ਼ ਹੈ ਨੀ, ਕਿਉਂਕਿ ਉਹ ਇਹਨਾਂ ਨੂੰ ਇੱਕ ਦਿੰਦੀ ਹੈ ਨਾ, ਮੈਕਨਿਜ਼ਮ ਦਿੰਦੀ ਆ ਰੂਲਿੰਗ ਕਰਨ ਦਾ, ਹਾਂਜੀ। ਤੇ ਜਿਹੜਾ ਦੂਜੇ ਪਾਸੇ ਜਿਹੜਾ ਪ੍ਰੈਜੀਡੈਂਸ਼ੀਅਲ ਸਿਸਟਮ ਹੈ, ਉਹ ਬਹੁਤੇ ਮੁਲਕਾਂ ਦੇ ਵਿੱਚ ਚੈੱਕ ਐਂਡ ਬੈਲੈਂਸ ਨਹੀਂ ਹੁੰਦੀ, ਉੱਥੇ ਵਾਕਈ ਡਿਕਟੇਟਰ ਬਣ ਵੀ ਜਾਂਦੇ। ਹੁਣ ਅਮਰੀਕਾ ਦੇ ਵਿੱਚ ਡਿਕਟੇਟਰ ਬਣਨ ਦੀ ਕੋਸ਼ਿਸ਼ ਕਰੇ ਹੈ ਨਾ ਪ੍ਰੈਜੀਡੈਂਟ, ਉਹਦੀ ਇੰਪੀਚਮੈਂਟ ਦੇ ਨਾਲ ਹੀ ਜਿਹੜੇ ਦੂਜੇ ਪਾਸੇ ਜਿਹੜੇ ਬੰਦੇ ਖੜ ਜਾਂਦੇ, ਇਹਨੂੰ ਕੱਢੋ ਬਾਹਰ ਆਫਿਸ ਦੇ ਵਿੱਚੋਂ, ਮੋਸਟ ਪਾਵਰਫੁਲ ਬੰਦਾ ਦੁਨੀਆ ਦਾ ਉਹਨੂੰ ਇੰਪੀਚ ਕਰ। ਦੇਖੋ ਤਾਂ ਕਿੱਦਾਂ ਉਹਨਾਂ ਨੇ ਭਜਾਇਆ ਡੋਨਲਡ ਟਰੰਪ ਨੂੰ ਜਦੋਂ ਇਲੈਕਸ਼ਨ ਹਾਰ ਗਿਆ, ਤੇ ਹੋਰ ਮੁਲਕ ਦੇ ਵਿੱਚ ਜਿਹੜਾ ਲੱਥਿਆ ਹੋਇਆ ਪ੍ਰਾਈਮ ਮਿਨਿਸਟਰ ਉਹਨੂੰ ਏਦਾਂ ਭਜਾ ਕੇ ਬਗਾਇਓ ਮਹਾਰਾਜ।
ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਬੜਾ ਚੰਗਾ ਲੱਗਿਆ, ਮਿਹਰਬਾਨੀ, ਧੰਨਵਾਦ, ਥੈਂਕ ਯੂ। ਛੋਟੀ ਜਿਹੀ ਬ੍ਰੇਕ ਲੈ ਲਈਏ ਜੀ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਗੱਲ ਇਹ ਚੱਲ ਰਹੀ ਆ ਬਈ, ਆਰਥਿਕਤਾ ਜਿਹੜੀ ਹੁੰਦੀ ਆ ਨਾ, ਇਹਦੇ ਵਿੱਚ ਇਹਦੇ ਬਾਰੇ ਫੈਸਲਾ ਲੈਣਾ, ਕੋਈ ਪਾਲਿਸੀ ਅਖਤਿਆਰ ਕਰਨੀ, ਇਹ ਬੜੇ ਵੱਡੇ ਫੈਸਲੇ ਹੁੰਦੇ ਨੇ। ਇਹਦੇ ਚ ਮਾਹਰ ਲੋਕਾਂ ਦੀ ਜ਼ਰੂਰਤ ਹੁੰਦੀ ਆ, ਇਹਦੇ ਚ ਸਿਆਣੇ ਲੋਕਾਂ ਦੀ ਜ਼ਰੂਰਤ ਹੁੰਦੀ ਆ ਜਿਹੜੇ ਇਕਾਨਮੀ ਬਾਰੇ ਜਾਣਦੇ ਹੋਣ, ਕੱਲੇ ਜਾਣਦੇ ਹੀ ਨਹੀਂ, ਜਿਨ੍ਹਾਂ ਦਾ ਚੰਗਾ ਤਜਰਬਾ ਹੋਵੇ, ਮਾਹਰ ਸੱਜਣ ਜਿਹੜੇ ਹੁੰਦੇ ਨੇ ਉਹਨਾਂ ਦੇ। ਤੇ ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ ਇਹਨਾਂ ਦਾ ਹੁਣ ਤੁਹਾਨੂੰ ਪਤਾ, ਇਹਨਾਂ ਨੂੰ ਸਿਆਣਪ ਤੋਂ ਚਿੜ ਹੁੰਦੀ ਆ, ਨਫ਼ਰਤ ਹੁੰਦੀ ਆ ਸਿਆਣਪ ਤੋਂ। ਹੁਣ ਜੇ ਸੱਚੀ ਮੁੱਚੀ ਕੋਈ ਸਿਆਣਾ ਬੰਦਾ ਪੋਲੀਟਿਕਸ ਦੇ ਵਿੱਚ ਆ ਜੇ ਤੇ ਆ ਕੇ ਜੇ ਰਾਇ ਦੇ ਦੇ, ਇਹਨਾਂ ਨੇ ਸਾਰੇ ਡਿਸੀਜਨ ਲੈਣੇ ਹੁੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਦੁਬਾਰਾ ਬਣ ਜੇ, ਜਾਂ ਹੁਣ ਅਸੀਂ ਚੋਣਾਂ ਕਿਵੇਂ ਜਿੱਤਣੀਆਂ। ਬਹੁ ਗਿਣਤੀ ਦੀ ਕੀ ਰਹਿ ਇਹਨਾਂ ਨੇ ਚੱਲਣਾ ਹੁੰਦਾ ਉਹਦੇ ਮੁਤਾਬਕ ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਬਹੁ ਗਿਣਤੀ ਹੈ ਜਿਹੜੀ ਮੈਂ ਹੁਣ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਬਹੁ ਗਿਣਤੀ ਹੈ ਜਿਹੜੀ ਉਹਨਾਂ ਦੀ ਸੋਚ ਹੈ ਜਿਹੜੀ ਉਹ ਕੀ ਕਹਾਂ ਮੈਂ ਹੁਣ ਮੈਨੂੰ ਕਹਿਣਾ ਪੈ ਰਿਹਾ ਸ਼ੀਪ ਮੈਂਟੈਲਿਟੀ ਹੈ ਜਿਵੇਂ ਮਾਫ਼ ਕਰਿਓ ਮੈਨੂੰ ਪਰ ਮੈਨੂੰ ਵਰਡ ਨਹੀਂ ਲੱਭਿਆ ਕੋਈ ਬਹੁ ਗਿਣਤੀ ਦੀ ਜਿਹੜੀ ਸੋਚ ਹੈ ਇਸ ਤਰ੍ਹਾਂ ਦੀ ਹੁੰਦੀ ਹੈ ਸਿਆਣਪ ਆ ਜਿਹੜੀ ਉਹਨਾਂ ਨੇ ਡੈਟੇ ਤੋਂ ਕੰਕਲੂਜਨ ਕੱਢਣੇ ਹੁੰਦੇ ਨੇ ਉਹਨਾਂ ਨੇ ਪੂਰਾ ਅਨੈਲਿਸਿਸ ਕਰਕੇ ਦੇਖਣਾ ਹੁੰਦਾ ਉਹਨਾਂ ਨੂੰ ਨਹੀਂ ਡਰ ਹੁੰਦਾ ਵੀ ਬਹੁ ਗਿਣਤੀ ਕਿੱਧਰ ਜਾਂਦੀ ਹੈ ਜਾਂ ਕਿੱਧਰ ਨਹੀਂ ਹਾਂ ਜਿਹੜੇ ਲੋਕ ਪੱਖੀ ਸਿਆਣੇ ਲੋਕ ਹੁੰਦੇ ਨੇ ਉਹਨਾਂ ਨੇ ਇਹ ਵੇਖਣਾ ਹੁੰਦਾ ਵੀ ਇਸ ਡਿਸੀਜਨ ਦੇ ਨਾਲ ਆਮ ਲੋਕਾਂ ਨੂੰ ਫਾਇਦਾ ਹੋਣਾ ਤੇ ਪੋਲੀਟੀਸ਼ੀਅਨਸ ਨੇ ਇਹ ਵੇਖਣਾ ਹੁੰਦਾ ਵੀ ਅਸੀਂ ਤਾਂ ਆਮ ਲੋਕਾਂ ਦੀਆਂ ਵੋਟਾਂ ਲੈਣੀਆਂ ਨੇ ਆਮ ਲੋਕ ਜਿਹੜੇ ਦੂਰ ਅੰਦੇਸ਼ੀ ਨਹੀਂ ਹੁੰਦੇ ਇਕਨੋਮਿਕ ਦੇ ਵਿੱਚ ਇਕਨੋਮਿਕ ਪਾਲਿਸੀਜ਼ ਦੇ ਵਿੱਚ ਕਈ ਵਾਰੀ ਜਿਹੜੇ ਫੌਰੀ ਡਿਸੀਜਨ ਲਏ ਜਾਂਦੇ ਨੇ ਫੌਰੀ ਜਿਹੜੀ ਪਾਲਿਸੀ ਅਖਤਿਆਰ ਕੀਤੀ ਜਾਂਦੀ ਹੈ ਉਹਦੇ ਫੌਰੀ ਰਿਜ਼ਲਟ ਨਹੀਂ ਆਉਂਦੇ ਉਹਦੇ ਰਿਜ਼ਲਟ ਕੁਝ ਦੇਰ ਬਾਅਦ ਆਉਣੇ ਸ਼ੁਰੂ ਹੁੰਦੇ ਨੇ ਇਸ ਕਰਕੇ ਫੌਰੀ ਤੌਰ ਤੇ ਲੋਕਾਂ ਨੂੰ ਲੱਗਦਾ ਵੀ ਸਾਨੂੰ ਨੁਕਸਾਨ ਹੋ ਰਿਹਾ ਇਸ ਕਰਕੇ ਪੋਲੀਟਿਕਸ ਦੇ ਵਿੱਚ ਤੇ ਆਰਥਿਕਤਾ ਜਿਹੜੀ ਹੁੰਦੀ ਹੈ ਉਹਦੇ ਬਾਰੇ ਜਿਹੜੇ ਫੈਸਲੇ ਲੈਣ ਵਾਲੇ ਲੋਕ ਨੇ ਸਿਆਣੇ ਉਹ ਆਪ ਹੀ ਨਹੀਂ ਆਉਂਦੇ ਪਹਿਲੀ ਗੱਲ ਤਾਂ ਪ੍ਰੋਬਲਮ ਆ ਵੱਡੀ ਸਮੱਸਿਆ ਇਹ ਆ ਬਈ ਸਿਆਣੇ ਲੋਕ ਆ ਜਿਹੜੇ ਉਹ ਸੋਚਦੇ ਨੇ ਜਿਹੜੇ ਮਾਹਰ ਲੋਕ ਨੇ ਵੀ ਅਸੀਂ ਇਹ ਕਮਲੇ ਲੋਕਾਂ ਦੇ ਥੱਲੇ ਲੱਗ ਕੇ ਅਸੀਂ ਲੈਣਾ ਕੀ ਹੈ ਇਸ ਕਰਕੇ ਉਹ ਪੋਲੀਟਿਕਸ ਤੋਂ ਕਿਨਾਰਾ ਕਰ ਜਾਂਦੇ ਨੇ ਜਿਹਦਾ ਆਮ ਲੋਕਾਂ ਨੂੰ ਲੋਸ ਹੁੰਦਾ ਆਮ ਲੋਕਾਂ ਨੂੰ ਨੁਕਸਾਨ ਹੁੰਦਾ ਤੁਸੀਂ ਲੱਖ ਕਹੀ ਜਾਓ ਸਾਡਾ ਦੇਸ਼ ਅਮੀਰ ਆ ਜੀ ਅਸੀਂ ਸਵਰਗ ਆ ਬਿਲਕੁਲ ਹੈਗਾ ਸਵਰਗ ਪਰ ਸਵਰਗ ਨੂੰ ਸਵਰਗ ਵਾਂਗੂ ਮੇਨਟੇਨ ਕਰਕੇ ਵੀ ਰੱਖਣਾ ਚਾਹੀਦਾ ਨਾ ਹੁਣ ਜੇ ਕਹਿਣ ਨੂੰ ਤਾਂ ਸਾਡਾ ਬਰੈਂਪਟਨ ਵੀ ਸਵਰਗ ਆ ਜੀ ਫਲਾਵਰ ਸਿਟੀ ਹੈ ਦੇਖੋ 50 ਐਕਸੀਡੈਂਟ ਡੇਲੀ ਹੁੰਦੇ ਨੇ ਮੈਂ ਗੱਲਬਾਤ ਦਾ ਵਿਸ਼ਾ ਥੋੜਾ ਜਿਹਾ ਬਦਲਣ ਲੱਗਿਆ 50 ਐਕਸੀਡੈਂਟ ਡੇਲੀ ਹੁੰਦੇ ਨੇ ਹੁਣ ਤੁਸੀਂ ਕਹੀ ਜਾਓ ਜੀ ਸਾਡਾ ਤਾਂ ਕੋਈ ਫਰਕ ਨੀਗਾ ਨਵੇਂ ਆਏ ਲੋਕਾਂ ਨਾਲ ਪੁਰਾਣੇ ਲੋਕਾਂ ਨਾਲ ਪਰ ਪ੍ਰੋਬਲਮ ਇਹ ਹੈ ਜਦੋਂ 50 ਐਕਸੀਡੈਂਟ ਡੇਲੀ ਹੋ ਰਹੇ ਨੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇੰਸ਼ੋਰੈਂਸ ਜਿਹੜੀ ਕਿੰਨੀ ਵਧਣੀ ਆ ਮੈਨੂੰ ਪਤਾ ਅਸੀਂ ਹੋਰ ਸੱਜਣਾ ਜਿਹੜੇ ਉਹਨਾਂ ਨਾਲ ਮਿਲ ਕੇ 2010 2011 2012 14 15 ਚੋਣਾਂ ਹੀ ਜਿੱਤੀਆਂ ਜੀ ਲੋਕਾਂ ਨੇ ਇੰਸ਼ੋਰੈਂਸ ਦੇ ਨਾਂ ਤੇ ਠੱਲ ਤਾਂ ਕੀ ਪੈਣੀ ਸੀ ਪਰ ਮਾਹੌਲ ਇਹੋ ਜਿਹਾ ਬਣਿਆ ਹੋਇਆ ਹੁਣ ਰੋਜ਼ ਦਿਹਾੜੀ ਕਿਹਨੂੰ ਕਹੋਗੇ ਤੁਸੀਂ ਭਾਈ ਕਾਰ ਠੀਕ ਚਲਾ ਹੈਨਾ ਤੁਸੀਂ ਕਹਿ ਹੀ ਨਹੀਂ ਸਕਦੇ ਆਪਾਂ ਕਹਿ ਨਹੀਂ ਸਕਦੇ ਆਪਣੇ ਕੋਲ ਅਖਤਿਆਰ ਹੀ ਕੋਈ ਨਹੀਂ ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਇੱਕ ਪਾਸੇ ਅਖਤਿਆਰ ਕੀਤੀ ਗਲਤ ਪਾਲਿਸੀ ਹੈ ਜਿਹੜੀ ਦੂਜੇ ਪਾਸੇ ਉਹਦਾ ਇਫੈਕਟ ਮਾੜਾ ਜਿਹੜਾ ਦੇਖਣ ਨੂੰ ਮਿਲ ਜਾਂਦਾ ਹੁਣ ਲੇ ਆਫਸ ਹੋ ਰਹੀਆਂ ਨੇ ਯੂਨੀਵਰਸਿਟੀਜ਼ ਦੇ ਵਿੱਚ ਕਾਲਜਸ ਦੇ ਵਿੱਚ ਸਟਾਫ ਦੀਆਂ ਤੇ ਜੜ ਉਹਦੀ ਕਿੱਥੇ ਆ ਜੜ ਆ ਵੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੱਲਾ ਇਹੀ ਨਹੀਂ ਦੂਜੇ ਪਾਸੇ ਜੇ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਆਪਦੇ ਦੇਸ਼ ਚੋਂ ਸਾਰਾ ਕੁਝ ਵੇਚ ਵੱਟ ਕੇ ਉਹਨਾਂ ਨੇ ਇੱਥੇ ਆ ਕੇ ਸਟੱਡੀ ਕੀਤੀ ਪੰਜ ਪੰਜ ਚਾਰ ਚਾਰ ਸਾਲ ਲਾਏ ਕੋਵਿਡ ਦੇ ਵਿੱਚ ਵੀ ਲਾਏ ਵਰਕ ਪਰਮਿਟ ਉਹਨਾਂ ਨੂੰ ਵੇਲੇ ਵਰਕ ਪਰਮਿਟ ਰਿਨਿਊ ਨਹੀਂ ਹੋ ਰਹੇ ਉਹਨਾਂ ਦੇ ਉਹ ਵੀ ਇੱਕ ਪ੍ਰੋਬਲਮ ਆ ਨਾ ਉਹਨਾਂ ਲਈ ਬਹੁਤ ਵੱਡੀ ਪ੍ਰੋਬਲਮ ਉਹਨਾਂ ਲਈ ਜੀਵਨ ਮੌਤ ਦਾ ਇਹ ਜਿਹੜਾ ਫੈਸਲਾ ਹੋ ਸਕਦਾ ਕੋਈ ਉਹਨਾਂ ਦੀ ਜ਼ਿੰਦਗੀ ਕਿਵੇਂ ਲੰਘੂਗੀ ਜਿਹੜਾ ਬੰਦਾ 5 ਸਾਲ ਇੱਥੇ ਲਾ ਗਿਆ ਜਿਹੜਾ ਪਿੱਛੋਂ ਵੇਚ ਵੱਟ ਕੇ ਆ ਗਿਆ ਤੁਸੀਂ ਕਹੋਗੇ ਜੀ ਉਹਨੂੰ ਕਿਹੜਾ ਵਾਅਦਾ ਲਿਖ ਕੇ ਦਿੱਤਾ ਸੀ ਵਾਅਦਾ ਤਾਂ ਨਹੀਂ ਲਿਖ ਕੇ ਦਿੱਤਾ ਸੀ ਪਰ ਇੱਕ ਇੰਪਲਾਈਡ ਜਿਹੜਾ ਹੈਗਾ ਇੱਕ ਰਿਲੇਸ਼ਨਸ਼ਿਪ ਬਣ ਜਾਂਦਾ ਨਾ ਜਦੋਂ ਸਾਰੇ ਕਹਿ ਰਹੇ ਹੁਣ ਵੀ ਹਾਂਜੀ ਇੱਥੇ ਆ ਕੇ ਪੜ੍ਹੋ ਇੱਥੇ ਆ ਕੇ ਕੰਮ ਕਰੋ ਇੱਥੇ ਹੀ ਰਹੋ ਇਹੀ ਸਮਝਿਆ ਜਾਂਦਾ ਨਾ ਫਿਰ ਜਿਹੜੀ ਪੜ੍ਹਾਈ ਉਹਨਾਂ ਨੂੰ ਜਿਹੜੀ ਕਰਾਈ ਹੈ ਉਸ ਪੜ੍ਹਾਈ ਨੂੰ ਕੌਣ ਪੁੱਛਦਾ ਜਾਂ ਤਾਂ ਕਹੋ ਵੀ ਸਾਡੀ ਤਾਂ ਪੜ੍ਹਾਈ ਵਰਲਡ ਲੈਵਲ ਦੀ ਇਹੋ ਜਿਹੀ ਹੈ ਵੀ ਕੈਨੇਡਾ ਚੋਂ ਪੜ੍ਹ ਕੇ ਗਿਆ ਬੰਦਾ ਜਿੱਥੇ ਮਰਜ਼ੀ ਨੌਕਰੀ ਕਰ ਲੇ ਹੁਣ ਦੇਖੋ ਦੂਜੇ ਦੇਸ਼ਾਂ 'ਚ ਵੀ ਹੁੰਦਾ ਹੀ ਆ ਇੰਗਲੈਂਡ ਦੇ ਵਿੱਚੋਂ ਲੋਕ ਲਾਅ ਕਰਕੇ ਆਉਂਦੇ ਨੇ ਦੁਨੀਆਂ ਦੇ ਕਿਸੇ ਵੀ ਹਿੱਸੇ ਚਲੇ ਜਾਓ ਹੈ ਕਿ ਨਹੀਂ ਕਰਾਉਂਦੇ ਕਿ ਨਹੀਂ ਸਾਡੇ ਵੀ ਬੱਚੇ ਕਰਕੇ ਆਉਂਦੇ ਨੇ ਨਾ ਕੋਈ ਕੋਰਸਿਸ ਇਹੋ ਜਿਹੇ ਹੋਣ ਦੁਨੀਆਂ ਲੈਵਲ ਦੀ ਯੂਨੀਕ ਪੜ੍ਹਾਈ ਹੋਵੇ ਵੀ ਜਿੱਥੇ ਜਾ ਕੇ ਮਰਜ਼ੀ ਜਿਹੜੇ ਮਰਜ਼ੀ ਦੇਸ਼ ਚੋਂ ਬੱਚਾ ਹੋਵੇ ਜਿੱਥੇ ਮਰਜ਼ੀ ਜਾ ਕੇ ਉਹ ਆਪਣਾ ਫਿਊਚਰ ਬਣਾ ਸਕਦਾ ਤੇ ਪੜ੍ਹਾਈ ਕਾਹਦੀ ਕਰਾਉਂਦੇ ਤੁਹਾਨੂੰ ਪਤਾ ਹੀ ਹੈ ਪੜ੍ਹਾਈ ਕਾਹਦੀ ਕਰਾਉਂਦੇ ਇੱਥੇ ਕਾਲਜਿਸ ਵਾਲਿਆਂ ਨੇ ਕੀ ਕਰਾਇਆ ਅੱਛਾ ਕਾਲਜਿਸ ਵੀ ਦੇਖੋ ਤੁਸੀਂ ਤੁਹਾਡੇ ਲਿਵਿੰਗ ਤੇ ਡਾਇਨਿੰਗ ਰੂਮ ਨੂੰ ਮਿਲਾ ਲਓ ਉਸ ਤੋਂ ਛੋਟੇ ਕਾਲਜਿਸ ਨੇ ਮੈਨੂੰ ਤਾਂ ਕਿਹਾ ਨਹੀਂ ਲੱਗਦਾ ਹੁੰਦਾ ਤੁਹਾਡੇ ਮਾਸਟਰ ਬੈਡਰੂਮ ਦਾ ਬਾਥਰੂਮ ਵੀ ਵੱਡਾ ਹੋਊਗਾ ਐਡੇ ਕੁ ਕਾਲਜਿਸ ਵੀ ਹੈਗੇ ਨੇ ਉਹ ਕਾਲਜਿਸ ਵੱਡੀਆਂ ਵੱਡੀਆਂ ਡਿਗਰੀਆਂ ਦੇ ਰਹੇ ਨੇ ਇਹ ਤੁਸੀਂ ਲੱਖ ਕਹੀ ਜਾਓ ਇਹ ਜੀ ਪ੍ਰੋਵਿੰਸ਼ੀਅਲ ਮਸਲਾ ਇਹ ਜੀ ਫੈਡਰਲ ਮਸਲਾ ਹੈ ਤਾਂ ਕੈਨੇਡਾ ਨਾ ਮਤਲਬ ਮਾੜਾ ਹਾਲ ਆ ਜੀ ਮਾੜਾ ਹਾਲ ਆ ਬਹੁਤ ਮਾੜਾ ਹਾਲ ਆ ਆ ਕੁਛ ਸਾਲ ਪਹਿਲਾਂ ਜਦੋਂ ਵੱਡੀਆਂ ਕੰਪਨੀਆਂ ਆਊਟਸੋਰਸਿੰਗ ਕਰਦੀਆਂ ਸੀ ਨਾ ਇਹ ਰੌਲਾ ਪਿਆ ਸੀ ਇਕੋਨੋਮਿਸਟ ਰੌਲਾ ਪਾਉਂਦੇ ਸੀ ਵੀ ਤੁਸੀਂ ਹਰ ਇੱਕ ਗੱਲ ਦੀ ਆਊਟਸੋਰਸਿੰਗ ਕਰੀ ਜਾਂਦੇ ਹੋ, ਤੁਸੀਂ ਕੰਪਨੀ ਨੂੰ ਇਜਾਜ਼ਤ ਕਿਉਂ ਦਿੰਦੇ ਆਊਟਸੋਰਸਿੰਗ ਕਰਨ ਦੀ, ਤੁਸੀਂ ਇੱਥੇ ਸਾਡੇ ਬੱਚੇ ਕਿਉਂ ਨਹੀਂ ਜੋਬ, ਸਾਡੇ ਬੱਚਿਆਂ ਦਾ ਕਿਉਂ ਨਹੀਂ ਕੰਮ ਲੈ ਸਕਦੇ। ਕੰਪਨੀਆਂ ਕਹਿੰਦੀਆਂ, ਕੰਪਨੀਆਂ ਸੋਚਦੀਆਂ ਵੀ ਇੱਥੇ ਅਸੀਂ 8 ਘੰਟੇ ਕਿਸੇ ਬੰਦੇ ਨੂੰ ਕੰਮ ਦੇਵਾਂਗੇ, ਉਹਦੇ ਨਾਲ ਆਊਟਸੋਰਸਿੰਗ ਕਰ ਦਿਓ, 8 ਘੰਟੇ ਜੇ ਕੰਮ ਦੇਵਾਂਗੇ, ਸਪੋਜ਼ ਉਹ $25 ਘੰਟੇ ਦੇ ਲੈਂਦਾ ਤਾਂ $200 ਬਣ ਗਿਆ ਨਾ ਦਿਹਾੜੀ ਦਾ। ਉਹ ਕਹਿੰਦੇ ਬਾਹਰ ਅਸੀਂ, ਤੁਸੀਂ $200 ਦੀ ਗੱਲ ਕਰ, ਅਸੀਂ ਬਾਹਰ 8 ਘੰਟੇ ਦੇ ਜੋ $20 ਦੇ ਵਿੱਚ ਕੰਮ ਕਰਾ ਲੈਂਦੇ। ਉਹ $20 ਚ ਕੰਮ ਕਰਾਉਂਦੇ ਨੇ, ਉਹਦਾ ਫਾਇਦਾ ਕਿਹਨੂੰ ਹੋਇਆ? ਉਹ ਕੰਪਨੀ ਨੂੰ ਹੋਇਆ, ਸਰਕਾਰ ਨੂੰ ਤਾਂ ਨਹੀਂ ਹੋਇਆ। ਕੰਪਨੀ ਇੱਥੇ ਬੈਠੀ ਹੈ, ਕੰਮ ਦੀ ਆਊਟਸੋਰਸਿੰਗ ਕੀਤੀ ਹੈ। ਅੱਛਾ, ਸਮਾਨ ਆ ਜਿਹੜਾ ਬਾਹਰੋਂ ਬਣ ਕੇ ਆਉਂਦਾ ਸਾਰਾ, ਜੁੱਤੀ ਤੋਂ ਲੈ ਕੇ ਸਿਰ ਤੱਕ ਤੁਸੀਂ ਦੇਖੋ, ਆਪਦੇ ਸਰੀਰ ਦੇ ਉੱਤੇ ਜਿਹੜਾ ਕੁਝ ਪਹਿਨਿਆ ਹੋਇਆ, ਜਿਹੜਾ ਕੁਝ ਖਾਂਦੇ, ਮੈਂ ਪਹਿਲਾਂ ਵੀ ਐਗਜ਼ਾਮਪਲ ਦੇਤੀ, ਜਿਹੜਾ ਕੁਝ ਅਸੀਂ ਯੂਜ਼ ਕਰਦੇ ਹਾਂ, ਫੋਨ ਤੋਂ ਲੈ ਕੇ ਕਾਰ ਤੱਕ, ਇੱਥੇ ਇਲੈਕਟ੍ਰਿਕ ਕਾਰਾਂ ਇੰਨੀਆਂ ਮਹਿੰਗੀਆਂ। ਇੱਕ ਦਿਨ ਗੱਲ ਚੱਲੀ ਸੀ ਬੜੀ ਡਿਟੇਲ ਦੇ ਵਿੱਚ ਵੀ ਇਲੈਕਟ੍ਰਿਕ ਕਾਰਾਂ ਤੇ ਕੈਨੇਡਾ ਨੇ ਕਿਹਾ ਅਸੀਂ ਟੈਰਿਫ ਲਾਵਾਂਗੇ, ਯੂਰਪ ਨੇ ਵੀ ਲਾਇਆ ਹੈ ਨਾ, ਉਹ ਤਾਂ ਟੈਰਿਫ ਲਾ ਦੇਉਂਗੇ, ਲੋਕਾਂ ਨੂੰ ਤਾਂ ਚੀਜ਼ ਸਸਤੀ ਨਹੀਂ ਨਾ ਮਿਲਦੀ। ਆ ਦੇਖੋ ਤਾਂ ਸਹੀ ਮਾੜਾ ਜਿਹਾ, ਫੋਨ ਆ ਜਿਹੜਾ ਕਿੱਥੇ ਬਣ ਕੇ ਆਉਂਦਾ, ਕਾਰਾਂ ਕਿੱਥੇ ਬਣ ਕੇ ਆਉਂਦੀਆਂ ਨੇ। ਮਤਲਬ ਮੈਂ ਤਾਂ ਹੈਰਾਨ ਹਾਂ ਵੀ ਅਸੀਂ ਇੰਡੀਆ ਦੇ ਵਿੱਚ ਕਹਿੰਦੇ ਹੁੰਦੇ ਸੀ ਸਾਡੇ ਦੇਸ਼ ਦੇ ਵਿੱਚ ਕੁਝ ਵੀ ਨਹੀਂ ਬਣਦਾ ਗਾ, ਤੇ ਫਿਰ ਵੀ ਆਪਾਂ ਫੜਾ ਮਾਰਦੇ ਹਾਂ, ਇੰਡੀਆ ਦੇ ਵਿੱਚ ਕਹਿੰਦੇ ਹੁੰਦੇ ਸੀ। ਇੱਥੇ ਵੀ ਮੈਨੂੰ ਤਾਂ ਉਹੀ ਗੱਲ ਲੱਗਦੀ ਹੈ ਵੀ ਬਣਦਾ ਬੁਣਦਾ ਤਾਂ ਕੁਝ ਹੈ ਨਹੀਂ ਗਾ, ਹੈ ਨਾ। ਇਹ ਫਿਰ ਕੰਮ ਕਿਵੇਂ ਮਿਲੂਗਾ ਲੋਕਾਂ ਨੂੰ? ਇਕਨੋਮਿਕ ਪਾਲਿਸੀ ਹੈ ਜਿਹੜੀ, ਕਿਹੜੀ ਇਖਤਿਆਰ ਕੀਤੀ ਜਾਊਗੀ? ਅੱਛਾ, ਦੂਜੇ ਪਾਸੇ ਫਿਰ ਬਾਰ ਬਾਰ ਗੱਲ ਉਹੀ ਆ ਜਾਂਦੀ ਹੈ ਨਾ, ਜੇ ਆਮ ਲੋਕਾਂ ਦਾ ਹਾਲ ਮਾੜਾ ਤੇ ਜਿਹੜੇ ਬਹੁਤ ਵੱਡੇ ਲੋਕ ਨੇ, ਵੱਡੀਆਂ ਕੰਪਨੀ ਨੇ, ਉਹਨਾਂ ਦਾ ਹਾਲ ਚੰਗਾ ਕਿਵੇਂ ਹੋ ਜਾਂਦਾ? ਉਹਨਾਂ ਨੂੰ ਕਿਵੇਂ, ਉਹਨਾਂ ਦੀਆਂ ਬੈਲੈਂਸ ਸ਼ੀਟਸ, ਉਹਨਾਂ ਦੇ ਸਾਲ ਦੇ ਐਂਡ ਦਾ ਪ੍ਰੋਫਿਟ ਕੱਢ ਕੇ ਦੇਖੋ, ਉਹਨਾਂ ਨੂੰ ਕਿਵੇਂ ਪ੍ਰੋਫਿਟ ਹੋ ਜਾਂਦਾ? ਇਕਾਨਮੀ ਹੈ ਜਿਹੜੀ, ਇਕਾਨਮੀ ਕਿਉਂ ਫਾਸਟ ਤੇ ਸਲੋ ਹੁੰਦੀ ਹੈ? ਇਹ ਡਿਮਾਂਡ ਕੀ ਸੱਚੀ ਮੁੱਚੀ ਘਟਦੀ ਵੱਧਦੀ ਹੈ ਕਿ ਘਟਾਈ ਵਧਾਈ ਜਾਂਦੀ ਹੈ? ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ, ਮੈਨੂੰ ਨਹੀਂ ਸਮਝ ਲੱਗੀ ਬਈ ਡਿਮਾਂਡ ਜਿਹੜੀ ਹੈਗੀ ਹੈ ਕਿਸੇ ਚੀਜ਼ ਦੀ ਕਿਵੇਂ ਘਟ ਜਾਂਦੀ। ਇਹ ਕਿਤੇ ਡਿਮਾਂਡ ਖਾਮ ਖਾਂ ਡਿਮਾਂਡ ਦੀ ਪੁੱਲ ਤਾਂ ਨਹੀਂ ਕ੍ਰੀਏਟ ਕੀਤੀ ਜਾਂਦੀ, ਕਿਤੇ ਖਾਮ ਖਾਂ ਸਪਲਾਈ ਦੀ ਪੁਸ਼ ਤਾਂ ਨਹੀਂ ਕ੍ਰੀਏਟ ਕੀਤੀ ਜਾਂਦੀ? ਬੰਦਾ ਉਹੋ ਹੀ ਬੰਦਾ, ਓਨੀ ਪਾਪੂਲੇਸ਼ਨ ਆ, ਓਨਾ ਹੀ ਉਹਨਾਂ ਨੇ ਖਾਣਾ ਪੀਣਾ, ਓਨਾ ਹੀ ਪਹਿਨਣਾ ਪਚਰਨਾ, ਉਸੇ ਘਰ ਚ ਰਹਿਣਾ ਜਾਂ ਨਵਾਂ ਲੈ ਲੈਣਾ, ਕਿਉਂ ਵੱਧਦੀ ਘਟਦੀ ਹੈ? ਇਹ ਕਿਉਂ ਫਲਕਚੁਏਸ਼ਨ ਆਉਂਦੀਆਂ ਨੇ? ਆ ਜਦੋਂ ਕੋਵਿਡ ਆਇਆ ਸੀ, ਸਾਰਿਆਂ ਨੂੰ ਕੋਵਿਡ 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 ਕੋਵਿਡ, ਹੋਰ ਕੋਈ ਗੱਲ ਹੀ ਨਹੀਂ ਸੀ। ਛਿੱਕ ਮਾਰਦੇ ਨਾ ਬੰਦਾ ਐਂ ਲੱਗਦਾ ਸੀ ਜਿਵੇਂ ਕਿਸੇ ਨੇ ਕਮਰੇ ਦੇ ਵਿੱਚ ਨਾ ਬੰਬ ਸਿੱਟਤਾ ਹੋਵੇ। ਉਹ ਹੁਣ ਵਾਇਰਸ ਕਿੱਧਰ ਗਾਇਬ ਹੋ ਗਏ? ਉਹ ਹੁਣ ਕਿੱਥੇ ਗਏ ਵਾਇਰਸ? ਬੰਦਾ ਮਿਲੀਅਨ ਆਫ ਈਅਰਸ ਤੇ ਬੰਦਾ ਇਸੇ ਧਰਤੀ ਤੇ ਹੀ ਰਹਿ ਰਿਹਾ, ਉਹਨੇ ਬੜਾ ਵਾਇਰਸ ਕੀ ਵਾਇਰਸ ਦੇ ਪਿਓ ਦਾ ਵੀ ਮੁਕਾਬਲਾ ਕੀਤਾ ਬੰਦੇ ਨੇ, ਕਿੰਨੇ ਬੈਕਟੀਰੀਆ ਅਣਗਿਣਤ, ਹੈ ਨਾ। ਇੱਕੋ ਦਮ ਹੀ ਸਾਨੂੰ ਇਹੋ ਜਿਹੀ ਕੀ ਖਤਰਾ ਖੜਾ ਹੋ ਗਿਆ, ਹਾਏ ਹਾਏ ਸਾਰਿਆਂ ਦੇ ਠੋਕੋ ਟੀਕੇ ਮੋਢਿਆਂ ਦੇ ਵਿੱਚ। ਉਹ ਜਦੋਂ ਪੜ੍ਹ ਕੇ ਡਿਟੇਲ ਚ ਦੇਖਦੇ ਆ ਨਾ, ਦੇਖੋ ਮੈਂ ਮੈਡੀਕਲ ਮਾਹਰ ਨਹੀਂ, ਮੇਰੀ ਗੱਲ ਨੂੰ ਨਾ ਇਧਰਲੇ ਕੰਨ ਸੁਣਿਓ ਤੇ ਉਧਰਲੇ ਕੰਨ ਕੱਢ ਦਿਓ, ਪਰ ਸਵਾਲ ਆ, ਸੋਚਿਓ ਤੁਸੀਂ, ਜਦੋਂ ਕੋਵਿਡ ਚੱਲਿਆ ਸੀ ਉਦੋਂ ਵੀ ਮੈਂ ਇਹ ਡਿਸਕਸ਼ਨ ਕੀਤੀ ਸੀ ਬਈ 80% ਜਿਹਨੂੰ ਕੋਵਿਡ ਹੋ ਗਿਆ, ਮੰਨ ਲਓ ਹੋ ਗਿਆ, 100 ਬੰਦਿਆਂ ਨੂੰ ਹੋ ਗਿਆ, 80 ਬੰਦਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਮੈਨੂੰ ਕੋਵਿਡ ਹੋਇਆ। ਮੈਂ ਕਿਸੇ ਪਾਲਿਸੀ ਦੇ ਖਿਲਾਫ ਨਹੀਂ ਗੱਲ ਕਰ ਰਿਹਾ, ਮਾਹਰ ਲੋਕ, ਵਿਦਵਾਨ, ਡਾਕਟਰ, ਸੱਜਣ, ਉਹ ਆਪਣੀ ਥਾਂ ਠੀਕ ਨੇ, ਪਰ ਸੋਚੋ ਮਾੜਾ ਜਿਹਾ, ਦਿਮਾਗ ਸੋਚਣ ਲਈ ਆ ਨਾ, ਦਿਮਾਗ ਇਸ ਕਰਕੇ ਥੋੜਾ ਵੀ ਸ਼ਾਮ ਨੂੰ ਪੈਗ ਲਾ ਕੇ ਪੈ ਜਾਓ, ਬਸ ਜੀ ਹਾਂ ਠੀਕ ਆ, ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰੀਏ, ਦਿਮਾਗ ਇਸ ਵਾਸਤੇ ਨਹੀਂ ਹੈਗਾ। 100 ਬੰਦਿਆਂ ਨੂੰ ਜੇ ਕੋਵਿਡ ਹੋਇਆ, 80 ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਨੂੰ ਕੋਵਿਡ ਹੋਇਆ, ਤੇ ਉਹਨਾਂ ਦੇ ਮੋਢੇ 'ਚ ਟੀਕੇ ਕਿਉਂ ਠੋਕੇ? ਤੁਸੀਂ ਕਹੋਗੇ ਜੀ ਉਹਨਾਂ ਨੇ, ਉਹ ਅੱਗੇ ਨਾ ਹੋਵੇ, ਉਹ ਅੱਗੇ ਦੀ ਗੱਲ ਅੱਗੇ ਨਾਲ ਦੇਖੀ ਜਾਓ। ਅੱਛਾ, 100 ਦੇ ਵਿੱਚੋਂ 100 ਨੂੰ ਹੋ ਗਿਆ, 80 ਨੂੰ ਤਾਂ ਪਤਾ ਵੀ ਨਹੀਂ ਲੱਗਦਾ ਗਾ, ਉਹਨਾਂ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਵਿਡ ਹੋਇਆ। ਰਹਿ ਗਏ 20, 20 ਦੇ ਵਿੱਚੋਂ ਅੱਗੇ ਜਿਹੜੇ 80% ਨੇ, ਉਹਨਾਂ ਨੂੰ ਜੇ ਕੋਵਿਡ ਹੋ ਗਿਆ, ਉਹਨਾਂ ਨੂੰ ਮਾੜਾ ਮੋਟਾ ਬੁਖਾਰ ਚੜ੍ਹਨਾ, ਜਿਵੇਂ ਨਾਰਮਲ ਹੱਡ ਭੰਨਣ ਜੀ ਲੱਗਦੀ ਹੈ, ਮਾੜਾ ਮੋਟਾ ਬੁਖਾਰ 99 ਤੱਕ ਹੁੰਦਾ, ਉਹਨਾਂ ਚੋਂ ਜਾਣੀ ਅੱਗੇ ਜਿਹੜੇ 20% ਆ, ਉਹਨਾਂ ਨੂੰ ਥੋੜੀ ਬਹੁਤ ਕੰਪਲੀਕੇਸ਼ਨ, ਮਾੜਾ ਮੋਟਾ ਤੇਜ਼ ਬੁਖਾਰ ਚੜੂਗਾ, ਜਿਨ੍ਹਾਂ ਨੂੰ ਤੇਜ਼ ਬੁਖਾਰ ਚੜੂਗਾ ਉਹਨਾਂ ਦੇ ਵਿੱਚੋਂ ਅੱਗੇ 80% ਨੂੰ ਕੁਛ ਨਹੀਂ ਹੁੰਦਾ, ਬੁਖਾਰ ਬੁਖੂਰ ਚੜ੍ਹ ਕੇ ਹਟ ਜੂਗਾ, ਦੂਜਿਆਂ ਨੂੰ ਥੋੜੀ ਜਿਹੀ ਹੋਰ ਮਾੜੀ ਮੋਟੀ, ਸਰੀਰ ਥੋੜਾ ਜਿਹਾ ਟੁੱਟੂਗਾ, ਸਾਹ ਸੂਹ ਦੀ ਕਦੇ ਮਾੜੀ ਮੋਟੀ ਪ੍ਰੋਬਲਮ ਆਊਗੀ। ਅੱਛਾ, ਅੱਗੇ ਜਿਹੜੇ ਫਿਰ ਉਹਨਾਂ ਚੋਂ ਵੀ 80 ਨੂੰ ਕੁਛ ਨਹੀਂ ਹੁੰਦਾ, ਜਿਨ੍ਹਾਂ ਨੂੰ ਥੋੜੀ ਜਿਹੀ ਸੀਰੀਅਸ ਪ੍ਰੋਬਲਮ ਆ ਗਈ ਨਾ, ਉਹਨਾਂ ਚੋਂ ਵੀ 80% ਮਰਦੇ ਨਹੀਂ ਹੈਗੇ। ਲਾ ਪਾ ਕੇ ਜੀ ਗੱਲ ਇਹ ਆ ਵੀ ਲੈਸ ਦੈਨ 0.01% ਆ ਜਿਹੜੇ, ਉਹ ਵੀ ਜਿਨ੍ਹਾਂ ਨੂੰ ਨਾਲ ਕੋਈ ਹੋਰ ਹੈਲਥ ਪ੍ਰੋਬਲਮ ਆ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ, ਕਿਸੇ ਨੂੰ ਹੋਰ ਸਿਹਤ ਦੀ ਕੋਈ ਗੰਭੀਰ ਪ੍ਰੋਬਲਮ ਆ, ਅਸਥਮਾ, ਕਿਸੇ ਨੂੰ ਦਮਾ, ਕਿਸੇ ਨੂੰ ਫੇਫੜਿਆਂ ਦੀ ਪ੍ਰੋਬਲਮ ਆ, ਕਿਸੇ ਦਾ ਆਰਗਨ ਫੇਲਿਓਰ ਪਹਿਲਾਂ ਹੀ ਅੱਧਾ ਕੁ ਚੱਲ ਰਿਹਾ, ਉਹਨਾਂ ਦੀ ਜਾਨ ਜਾ ਸਕਦੀ ਆ। ਤੇ ਫਿਰ ਇੰਨਾ ਵੱਡਾ ਢਕਵੰਜ ਸਾਰੀ ਦੁਨੀਆਂ ਦੇ ਵਿੱਚ ਕਿਉਂ ਕੀਤਾ ਗਿਆ? ਕਿਹਨੂੰ ਕਿਹਨੂੰ ਮਨਾਹੋ? ਅਜੇ ਵੀ ਕਹਿੰਦੇ ਜੀ ਅਜੇ ਤੱਕ ਕੰਪਨੀ ਨੂੰ ਕੰਟਰੈਕਟ ਦੇ ਦਿੱਤੇ ਜੀ ਪੱਕੇ, ਉਹਨਾਂ ਨੇ ਵੈਕਸੀਨ ਬਣਾਈ ਜਾਣੀਆਂ, ਠੋਕੀ ਜਾਣੀਆਂ ਮੋਢਿਆਂ ਤੋਂ, ਠੋਕੋ ਠੋਕੋ ਕੋਈ ਨੀ, ਆਪਦੇ ਵੀ ਚਾਰ ਚਾਰ ਲਵਾ ਲਓ। ਤੇ ਮੈਂ ਹੈਰਾਨ ਹੁੰਦਾ ਹੁੰਦਾ ਵੀ ਜਿਹੜੇ ਪਛੜੇ ਹੋਏ ਦੇਸ਼ ਨੇ ਜਿੱਥੇ ਬੱਸ ਦੇ ਵਿੱਚ ਨਾ ਸੀਟਾਂ 60 ਹੁੰਦੀਆਂ ਤੇ 150 ਬੰਦਾ ਖੜਾ ਹੁੰਦਾ, ਇੱਕ ਦੂਜੇ ਦੇ ਮੂੰਹ ਨਾਲ ਲਾਇਆ ਹੁੰਦਾ, ਕਿਸੇ ਨੇ ਮਾਸਕ ਨੀ ਲਾਇਆ ਹੁੰਦਾ, ਉੱਥੇ ਕਿਸੇ ਨੂੰ ਕੋਵਿਡ ਨਹੀਂ ਹੋਇਆ। ਆ ਕਿਸਾਨ ਮੋਰਚਾ ਤੁਹਾਨੂੰ ਪਤਾ ਨਾ, ਕਿਸਾਨ ਮੋਰਚੇ ਚ ਕਿੰਨੇ ਲੋਕ ਸੀ? ਹੋਇਆ ਕੋ ਮਤਲਬ ਕਹਿਣ ਦਾ ਮਤਲਬ ਲੋਕ ਮਰੇ ਹੋਰ ਬਿਮਾਰੀਆਂ ਕਰਕੇ ਮਰੇ ਆ। ਐਡੀ ਵੱਡਾ ਝੂਠ ਕੀ ਕਈ ਵਾਰੀ ਮੈਨੂੰ ਲੱਗਦਾ ਸਾਰਾ ਐਜੂਕੇਸ਼ਨ ਸਿਸਟਮ ਨਾ ਪੜ੍ਹ ਲਿਖ ਕੇ ਪਤਾ ਲੱਗਦਾ ਵੀ ਇੰਨਾ ਝੂਠ ਸਾਨੂੰ ਪੜ੍ਹਾਇਆ ਜਾਂਦਾ, ਇੰਨੀ ਛੇਤੀ ਅਸੀਂ ਮਤਲਬ ਗੁਮਰਾਹ ਹੁੰਦੇ ਹਾਂ, ਮੀਡੀਆ ਦਾ ਐਡਾ ਵੱਡਾ ਹਿੱਸਾ, ਸਰਕਾਰਾਂ ਇੰਨੇ ਕਮਲੇ ਬਣਾਉਂਦੀਆਂ ਲੋਕਾਂ ਨੂੰ, ਹੱਦ ਹੋਈ। ਹੁਣ ਇਹ ਸਰਕਾਰ ਨੇ ਵੀ ਦੋ ਟਰਮ ਰਾਜ ਕਰ ਲਿਆ, ਹੁਣ ਕਹਿੰਦੇ ਜੀ ਸਾਡਾ ਤਾਂ ਕਹਿੰਦੇ ਨੀ ਮਤਲਬ ਉਹਨਾਂ ਦੀ ਗੱਲ ਤੋਂ ਸਿੱਟਾ ਨਿਕਲਦਾ ਵੀ ਸਾਡਾ ਜਿਹੜਾ ਹਾਊਸਿੰਗ ਸੈਕਟਰ ਸੀ ਉਹਨੂੰ ਚਲਾਉਣ ਵਾਲਾ ਤੇ ਸਾਡੀ ਫਾਈਨੈਂਸਿੰਗ ਚਲਾਉਣ ਵਾਲਾ। ਦੇਖੋ ਕਿਹਾ ਨੀ ਉਹਨਾਂ ਨੇ, ਪਰ ਅਸਤੀਫਾ ਲੈਣ ਦਾ ਮਤਲਬ ਕੀ ਹੈ ਵੀ ਉਹ ਕਾਬਲ ਨੀ ਸੀ ਚਲਾਉਣ ਦੇ। ਜੇ ਕਾਬਲ ਨੀ ਸੀ ਚਲਾਉਣ ਦੇ ਤੇ ਫਿਰ ਭਾਈ 8 ਸਾਲ ਜਿਹੜੀਆਂ ਚੰਮ ਦੀਆਂ ਚਲਾ ਲਈਆਂ ਉਹਦੇ ਲਈ ਜ਼ਿੰਮੇਵਾਰ ਕੌਣ ਆ? ਜ਼ਿੰਮੇਵਾਰ ਲੋਕ ਨੇ ਜਿਹੜੇ ਜਦੋਂ ਚੋਣਾਂ ਦੇ ਵਿੱਚ ਐਨ ਪ੍ਰਚਾਰ ਹੁੰਦਾ ਨਾ ਸਿਰੇ ਤੇ ਜਾ ਕੇ, ਉਦੋਂ ਫਿਰ ਵੋਟ ਆਪਣਾ ਜਿਹੜਾ ਗੁੱਸਾ ਗਾਸਾ ਵੋਟ ਦੇ ਡੱਬਿਆਂ ਦੇ ਵਿੱਚ ਬੰਦ ਕਰਿਆ ਆਉਂਦੇ ਨੇ। ਚਲੋ ਉਹਦਾ ਬੰਦ ਕਰਨਾ ਹੀ ਚਾਹੀਦਾ, ਪਰ ਡੈਮੋਕਰੇਟਿਕ ਸਿਸਟਮ ਦੇ ਵਿੱਚ ਜਿਹੜੇ ਨੁਕਸ ਪੈ ਗਏ ਨੇ ਇਹਨਾਂ ਨੂੰ ਕੌਣ ਦੂਰ ਕਰੂ? ਲਓ ਜੀ ਛੋਟੀ ਜਿਹੀ ਬ੍ਰੇਕ, ਬਸ ਅੱਧੇ ਮਿੰਟ ਦੀ ਹੋਰ ਲੈਂਦੇ ਆਪਾਂ।
ਕੋਈ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਗੱਲਾਂ ਤਾਂ ਹੋਰ ਵੀ ਬਹੁਤ ਕਰਨੀਆਂ ਸੀ ਪਰ ਸਮਾਂ ਜਿਹੜਾ ਹੁਣ ਇਜਾਜ਼ਤ ਨਹੀਂ ਜੀ ਦਿੰਦਾ, ਤੇ ਘਰਾਂ ਦੀ ਗੱਲ ਫਿਰ ਕਿਸੇ ਦਿਨ ਕਰਾਂਗੇ ਆਪਾਂ। ਪਰ ਇੰਨਾ ਜ਼ਰੂਰ ਦੱਸ ਦਿੰਦਾ ਜੀ ਕਿ ਜਿਹੜੇ ਲੋਕ ਸੋਚਦੇ ਨੇ ਘਰ ਬਹੁਤ ਥੱਲੇ ਆ ਜਾਣੇ ਆ, ਉਹ ਸੋਚਦੇ ਆ ਜਿਹੜੇ ਉਹਨਾਂ ਦੀ ਸੋਚ ਠੀਕ ਹੈ, ਪਰ ਜੇ ਘਰ ਜਿਹੜੇ ਬਾਹਲੇ ਵੱਡੇ ਘਰ ਸੀ, ਜਿਹੜੇ 2-2.5 ਮਿਲੀਅਨ ਦੇ ਘਰ ਸੀ, 3 ਮਿਲੀਅਨ, ਉਹ ਸਸਤੇ ਹੋ ਗਏ ਨੇ। ਪਰ ਜੇ ਕੋਈ ਕਹਿੰਦਾ ਵੀ $1 million ਦਾ ਘਰ ਆ ਜਿਹੜਾ 5 ਲੱਖ ਚ ਮਿਲਣ ਲੱਗ ਜੂ, ਦੋਸਤੋ ਤੁਸੀਂ ਬਹੁਤ ਵੱਡੇ ਭੁਲੇਖੇ ਚੋ। ਜਿਵੇਂ ਜਿਵੇਂ ਇੰਟਰਸਟ ਰੇਟ ਘਟਣੇ ਨੇ, ਜਿਹੜਾ 8 ਲੱਖ ਦਾ ਘਰ ਆ ਨਾ ਉਹ 8.5 ਲੱਖ ਦਾ ਤਾਂ ਹੋ ਸਕਦਾ, 8 ਲੱਖ ਦਾ 6 ਲੱਖ ਦਾ ਨਹੀਂ ਹੋ ਸਕਦਾ। ਜੇ ਤੁਸੀਂ ਆਲਰੇਡੀ ਘਰ ਲੱਭ ਰਹੇ ਹੋ, ਕਈ ਵਾਰੀ ਆਫ ਦਾ ਮਾਰਕੀਟ ਡੀਲਸ ਹੁੰਦੀਆਂ, ਪਾਵਰ ਆਫ ਸੇਲ ਪ੍ਰਾਪਰਟੀਜ਼ ਹੁੰਦੀਆਂ ਨੇ, ਖਾਸ ਕਰਕੇ ਜੇ ਤੁਸੀਂ ਫਸਟ ਟਾਈਮ ਬਾਏ ਨਾ, ਤੁਹਾਨੂੰ ਬਹੁਤ ਫਾਇਦਾ ਹੋ ਸਕਦਾ। ਤੁਸੀਂ ਤਾਲਮੇਲ ਕਰ ਲਿਓ। ਰਾਣਾ ਜੀ ਦਾ ਨੰਬਰ ਮੈਂ ਦੇ ਜਾਣਾ 905-915-8484। ਮੇਰਾ ਨੰਬਰ ਹੈ ਜੀ 647-300-8436, 6473008436। ਕਾਫੀ ਸਾਰੀਆਂ ਪ੍ਰਾਪਰਟੀਜ਼ ਹੈਗੀਆਂ ਨੇ ਮਾਰਕੀਟ ਦੇ ਵਿੱਚ। ਕਈ ਵਾਰੀ ਕੀ ਹੁੰਦਾ ਵੀ ਪਿਛਲੇ ਸਮੇਂ ਜਿਵੇਂ ਸੈਲਰਸ ਨੇ ਕਈਆਂ ਨੇ ਅੱਡੀਆਂ ਚੱਕ ਕੇ ਫਾਹਾ ਲਿਆ ਹੁੰਦਾ, ਡੈਸਪਰੇਟ ਸੈਲਰ ਹੁੰਦੇ, ਉਹਨਾਂ ਨੂੰ ਲੱਗਦਾ ਵੀ ਪ੍ਰਾਪਰਟੀ ਸਾਡੀ ਛੇਤੀ ਵਿਕਣੀ ਚਾਹੀਦੀ ਆ, ਅਫੋਰਡ ਨਹੀਂ ਕਰ ਸਕਦੇ, ਉਹ ਤੁਹਾਨੂੰ ਸਸਤੀ ਪ੍ਰਾਪਰਟੀ ਵੀ ਦੇ ਜਾਂਦਾ। ਜਾਂ ਜਿਹਨੂੰ ਇੱਕ ਪਾਸੇ ਫਾਇਦਾ ਹੁੰਦਾ ਉਹ ਦੂਜੇ ਪਾਸੇ ਕਈ ਵਾਰੀ ਥੋੜਾ ਬਹੁਤ ਲਾਸ ਵੀ ਝੱਲ ਲੈਂਦਾ ਹੁੰਦਾ। ਇਸ ਕਰਕੇ ਇਹ ਐਕਸਲੈਂਟ ਟਾਈਮ ਆ ਜੀ, ਤੁਹਾਡੇ ਲਈ ਖਰੀਦਣ ਵਾਲਿਆਂ ਲਈ ਬਹੁਤ ਵਧੀਆ ਟਾਈਮ ਆ, ਪਹਿਲਾਂ ਵਾਲਾ ਮੌਕਾ ਲੰਘ ਗਿਆ। ਇਸ ਕਰਕੇ ਸੰਪਰਕ ਕਰ ਲਿਓ ਜ਼ਰੂਰੀ ਤੁਸੀਂ ਜੀ 905-915-8484 ਤੇ, ਜਾਂ ਫਿਰ 647-300-8436। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
Sodi Furniture Store Clearance. Saving.
Sale.
Sodi Furniture Stock Clearance.
Everything on floor, to go, warehouse, furniture sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodi Furniture, naya saal, naya furniture. 905-874-7171. Sodi Furniture Store Clearance.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 647।